स्वीट महलता लबड़ानी कोई सानी।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-679-9991 ਤੇ 416-679-9191।
ਯੂ ਆਰ ਲਿਸਨਿੰਗ ਟੂ WTOR 770 AM।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ।
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ।
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
विश्वास श्रद्धा का खोले द्वार इंडियन पूजा बाजार। हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 Melanie Drive, ब्रैम्पटन। कॉल 647-986-0042।
राजधानी, राजधानी जिसका हर कोई है दीवाना। राजधानी, राजधानी अब हर जगह मिलेगा लजीज खाना।
बोलो कहाँ है आना,
इटोबिको हो या ब्रैम्पटन, हो मिसिसागा या लंदन, बिकरेंगे हो या मार्कम, एंड मेनी मोर टू चूज फ्रॉम।
राजधानी, राजधानी
राजधानी सी, आइए अपनी फैमिली के साथ और एंजॉय करें डिलीशियस इंडियन खाना। विजिट राजधानी सी.ca।
ਕਿੰਨਾ ਪਰੇਸ਼ਾਨ ਸਾ ਮੈਂ ਉਹਨਾਂ ਦੀ ਜਦੋਂ ਮੁਕਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-799-9092,
905-791-9292
ਜਾਂ ਫਿਰ ਪਹੁੰਚੋ 2560 ਸਟੀਲਜ਼ ਐਵੇਨਿਊ, ਬ੍ਰੈਂਪਟਨ, ਟੋਰ ਬ੍ਰਮੈਨ ਸਟੀਲਜ਼।
ਰਾਏ ਲਾਅ ਆਫਿਸ।
ਜ਼ਿੰਦਗੀ ਇੱਕ ਸਫ਼ਰ ਹੈ, ਅਸੀਂ ਸਭ ਇਸ ਰਾਹ ਦੇ ਰਾਹੀ ਹਾਂ,
ਕਦੇ ਅੱਗੇ ਕਦੇ ਪਿੱਛੇ, ਪਰ ਜੇ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਤਾਂ ਹਰ ਰਾਹ ਆਸਾਨ ਬਣ ਜਾਂਦਾ ਹੈ। ਆਓ ਦਿਲਾਂ ਵਿੱਚ ਪਿਆਰ ਵਸਾਈਏ, ਬੋਲਾਂ ਵਿੱਚ ਮਿਠਾਸ ਲਿਆਈਏ ਤੇ ਹਰ ਇੱਕ ਲਈ ਚੰਗੀ ਸੋਚ ਰੱਖੀਏ, ਕਿਉਂਕਿ ਅਸਲੀ ਕਾਮਯਾਬੀ ਉਹੀ ਹੈ ਜਿੱਥੇ ਹੋਵੇ ਸਰਬੱਤ ਦਾ ਭਲਾ।
ਇਸੇ ਚੰਗੀ ਸੋਚ ਨਾਲ ਨਿਊ ਫੰਡਾਲ ਟਰਾਂਸਪੋਰਟ ਵੀ ਸਭ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ। ਆਓ ਮਿਲ ਕੇ ਇੱਕ ਚੰਗਾ ਤੇ ਸੁਖੀ ਸਮਾਜ ਬਣਾਈਏ।
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ, ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ, ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਜਾਣਾ।
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ, ਉਹ ਇੰਡੀਆ ਚੱਲ ਕੇ ਕਰਵਾ ਲੈ।
ਅੱਛਾ, ਤੂੰ ਕੀ ਜਾਣਨੀ ਹੈ, ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ?
ਓਹੋ, ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ? ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ, ਪਾਰਟੀ, ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ। ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ, ਅੱਜ ਹੀ ਕਾਲ ਕਰੋ 416-303-4344 ਤੇ 416-303-4444।
ਉਹ ਬੀਜੀ, ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ, ਆ ਕਿਹੜੀ ਗੱਲ ਕਰਤੀ, ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਵਾਉਣ 'ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, Century 21 ਗ੍ਰੀਨ ਰਿਐਲਿਟੀ ਦੀ, ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4411, 416-716-4417।
ਆਵਾਜ਼ ਦੀ ਦੁਨੀਆ ਦੇ ਦੋਸਤੋ, ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ। ਜੇਕਰ ਤੁਸੀਂ ਆਪਣੇ ਇਸ ਹਰਮਨ ਪਿਆਰੇ ਰੇਡੀਓ ਤੇ ਆਪਣਾ ਕੋਈ ਇਸ਼ਤਿਹਾਰ ਜਾਂ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 416-303-4444, 416-303-4444। ਸੋਢੀ ਨਾਗਰਾ ਜੀ ਦੇ ਨਾਲ।
WTOR 770 MT ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਸੁਣ ਜਾ ਰਹੇ ਸਰੋਤਿਆਂ ਨੂੰ ਸੋਢੀ ਨਾਗਰਾ ਵੱਲੋਂ ਗੁੱਡ ਮਾਰਨਿੰਗ ਜੀਆਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਤੋਂ ਪਹਿਲਾਂ ਖਬਰਸਾਰ ਪ੍ਰੋਗਰਾਮ ਸੁਣਿਆ ਜਗਦੀਸ਼ ਗਰੇਵਾਲ ਹੋਣਾ ਨੇ ਪੇਸ਼ ਕੀਤਾ ਤੇ ਹੁਣ ਵਾਰੀ ਜਿਹੜੀ ਰੌਣਕ ਪੰਜਾਬ ਦੀ ਹੈਗੀ ਆ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਤੋਂ 11 ਪ੍ਰੋਗਰਾਮ ਹੁੰਦਾ ਆਪਣਾ, ਸ਼ਨੀਵਾਰ ਦੁਪਹਿਰੇ 12 ਤੋਂ 2 ਤੇ ਐਤਵਾਰ ਵੀ ਦੁਪਹਿਰੇ 12 ਤੋਂ 2। ਚੇ ਉਡੀਕ ਪ੍ਰੋਗਰਾਮ ਈਵਨਿੰਗ ਸਾਡਾ ਇੱਕ ਡਿਫਰੈਂਟ ਚੈਨਲ ਤੇ ਹੁੰਦਾ। ਦੋਨੇ ਹੀ ਪ੍ਰੋਗਰਾਮਾਂ ਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਨੰਬਰ ਸੇਮ ਹੀ 416-930-1111 ਸਟੀਲ ਅਤੇ ਮੈਲਨੀ ਤੇ ਆਪਣਾ ਸਟੂਡੀਓ ਆ ਫਰੈਂਡਜ਼ ਵੀਡੀਓ ਪ੍ਰੋਡਕਸ਼ਨ। ਇੱਥੋਂ ਹੀ ਅਸੀਂ ਡੇਲੀ ਦੇ 7 ਡੇਜ਼ ਦੋਨੇ ਪ੍ਰੋਗਰਾਮ ਪੇਸ਼ ਜਿਹੜਾ ਕਰਦੇ ਹਾਂ। ਮੈਂ ਸੋਢੀ ਨਾਗਰਾ ਤੇ ਸਟੂਡੀਓ ਦੇ ਵਿੱਚ ਸਾਥ ਦੇਣਗੇ ਮੇਰੇ ਵੱਡੇ ਭਰਾ ਸੁਸ਼ੀਲ ਦਸਾਂਝ ਹੁਣੀ। ਦਸਾਂਝ ਸਾਹਿਬ, ਤੁਹਾਡਾ ਵੀ ਤੁਹਾਡੇ ਆਪਣੇ ਸ਼ੋਅ ਆਪਣੇ ਸਟੂਡੀਓ ਦੇ ਵਿੱਚ ਵੈਲਕਮ ਜੀ ਆਇਆਂ ਨੂੰ ਜੀ।
ਬਹੁਤ ਸ਼ੁਕਰੀਆ ਸੋਢੀ ਨਾਗਰਾ ਜੀ ਤੇ ਰੌਣਕ ਪੰਜਾਬ ਦੀ ਦੇ ਜਿੰਨੇ ਵੀ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ
ਜੀ,
ਉਹਨਾਂ ਸਾਰਿਆਂ ਨੂੰ ਸਟੂਡੀਓ ਤੋਂ ਇੱਥੋਂ ਬ੍ਰੈਂਪਟਨ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ
ਜੀ।
ਸੋਢੀ ਸਾਹਿਬ
ਜੀ, ਸਰੋਤਿਓ ਜਿੱਥੇ ਗੱਲਾਂ ਬਾਤਾਂ ਗੀਤ ਸੰਗੀਤ ਹੋਵੇਗਾ, ਖਬਰਾਂ ਤੇ ਝਾਤ ਪਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਸੁਰਖੀਆਂ ਪੇਸ਼ ਕਰਦੇ ਆ ਖਬਰਾਂ ਦੇ, ਸਾਡੇ ਮੇਨ ਸਪਾਂਸਰ ਹਮੇਸ਼ਾ ਦੀ ਤਰ੍ਹਾਂ NBT ਨਿਊ ਪੰਡਾਲ ਟਰਾਂਸਪੋਰਟ ਤੋਂ ਸਰਦਾਰ ਸਖਦੇਵ ਸਿੰਘ ਪੰਡਾਲ ਵੱਡੇ ਭਾਜੀ, ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਹਣੀ, ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਤੇ ਉਨ੍ਹਾਂ ਦੀ ਟੀਮ 905-678-1200, ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਭਾਜੀ ਦੀਪ 100% ਵੈਜੀਟੇਰੀਅਨ ਫੂਡ ਡਾਈਨ ਐਂਡ ਟੇਕ ਆਊਟ ਕੇਟਰਿੰਗ ਕਰਵਾਉਣ ਵਾਸਤੇ 905-792-0059 ਤੇ ਰੀਅਲ ਸਟੇਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਸਾਡੀ ਟੀਮ ਨਾਲ ਮੇਰੇ ਨਾਲ ਜਾਂ ਲਖਵੀਰ ਗਿੱਲ ਹੋਣਾ ਨਾਲ 416-716-4417 ਤੇ ਸੰਪਰਕ ਕਰ ਲੈਣਾ। ਦਸਾਂ ਸਾਹਿਬ, ਸੁਰਖੀਆਂ ਤੇ ਮਾਰਦੇ ਝਾਤ ਤੇ ਫਿਰ ਜਿਹੜਾ ਜੀ ਕਰਦੇ ਆਪਾਂ ਖਬਰਾਂ ਦੀ ਹੋਰ ਵੀ ਗੱਲ।
ਜੀ ਜੀ, ਬਹੁਤ ਮਿਹਰਬਾਨੀ ਸੁਰਜੀਤ ਸਾਹਿਬ ਤੇ ਸੁਰਖੀਆਂ ਦੋਸਤੋ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਸਾਡੀ ਗੁਜ਼ਾਰਿਸ਼ ਹੈ ਕਿ ਇਹਨਾਂ ਸੁਰਖੀਆਂ ਦੇ ਆਲੇ ਦੁਆਲੇ ਵੀ ਆਪਾਂ ਚਰਚਾ ਕਰਾਂਗੇ, ਪਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ, ਕੋਈ ਸੁਝਾਅ ਹੋਵੇ ਜਾਂ ਤੁਸੀਂ ਕੋਈ ਵੀ ਗੱਲ ਸਾਡੇ ਨਾਲ ਕਰਨੀ ਹੈ ਤਾਂ ਤੁਸੀਂ ਸਾਡੇ ਨਾਲ ਕਾਲ ਕਰਕੇ ਸਟੂਡੀਓ ਉਹ ਗੱਲ ਕਰ ਸਕਦੇ ਹੋ। ਤੇ ਅੱਜ ਅਸੀਂ ਬਕਾਇਦਾ ਚੰਡੀਗੜ੍ਹ ਤੋਂ ਵੀ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਤੇ ਆਲੋਚਕ, ਪੰਜਾਬੀ ਦੇ ਪਹਿਲੇ ਮੈਟਾ ਆਲੋਚਕ
ਜੀ
ਡਾਕਟਰ ਸ਼ਿੰਦਰਪਾਲ ਹੋਰਾਂ ਨੂੰ ਵੀ ਲਾਈਨ ਤੇ ਲਵਾਂਗੇ ਥੋੜੀ ਦੇਰ ਤੱਕ
ਜੀ,
ਪਰ ਇਸ ਤੋਂ ਪਹਿਲਾਂ ਅੱਜ ਦੀਆਂ ਤਾਜ਼ਾ ਤਰੀਨ ਸੁਰਖੀਆਂ ਦੇਖ ਲੈਂਦੇ ਹਾਂ
ਜੀ।
ਜੈਪੁਰ ਦੇ ਪਟਾਖਾ ਗੋਦਾਮ ਵਿਚ ਅੱਗ ਲੱਗੀ, ਇਕ ਬੱਚੇ ਸਣੇ ਚਾਰ ਜਣਿਆਂ ਦੀ ਮੌਤ, ਰਿਹਾਇਸ਼ੀ ਇਲਾਕੇ ਵਿਚ ਸੀ ਇਹ ਗੋਦਾਮ। ਭਲਾਈ ਜਾਂ ਫਿਰ ਲੋਕ ਸ਼ਿਲਾਈ ਬੋਰਡ, ਪੰਜਾਬ ਵਿਚ ਖੜੀ ਹੋਵੇਗੀ ਚੇਅਰਮੈਨਾਂ ਦੀ ਫੌਜ, ਬੋਰਡਾਂ ਦੇ ਬਣਨਗੇ 3000 ਚੇਅਰਮੈਨ। ਪੰਜਾਬ ਵਿਚ ਇਕ ਐਸੀ ਸਿੱਖਿਆ ਕ੍ਰਾਂਤੀ, ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ, ਸਰਕਾਰ ਦੇ ਦਾਅਵਿਆਂ ਉਤੇ ਉੱਠ ਰਹੇ ਨੇ ਸਵਾਲ। ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਸੰਘਿਆਲੀ ਨੇ ਖੋਲੇ ਆਪਣੇ ਪੱਤੇ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਏਗਾ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਮਹੂਰੀ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਰੱਖੀ ਜਾਏਗੀ। ਬਿਕਰਮ ਸਿੰਘ ਮਜੀਠੀਆ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਮ੍ਰਿਤਸਰ ਅਦਾਲਤ ਵਿਚ ਅਰਜ਼ੀ ਲਾਈ, ਕੱਲ੍ਹ ਹੋਵੇਗੀ ਜ਼ਮਾਨਤ ਤੇ ਸੁਣਵਾਈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਜ਼ਦੀਕੀ CA ਅੰਕੁਰ ਗਰਗ ਦੇ ਘਰ ਤੇ ਛਾਪੇਮਾਰੀ। ਚਿੱਟੇ ਦੀ ਭੇਟ ਚੜੇ ਨੌਜਵਾਨਾਂ ਦੀਆਂ ਤਸਵੀਰਾਂ ਦੇ ਨਾਲ ਜਗਰਾਓਂ ਵਿਚ ਮੁਜ਼ਾਹਰਾ, ਪੰਜਾਬ ਸਰਕਾਰ ਦੇ ਯੁੱਧ ਵਿਰੁੱਧ ਨਸ਼ਿਆਂ ਦੀ ਮੁਹਿੰਮ ਉਪਰ ਸਵਾਲ ਉਠੇ। ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਨੇਡ ਸਣੇ 2 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਜਾਪਾਨ ਤੋਂ ਬਾਅਦ ਨੇਪਾਲ ਨੇ ਵੀ ਭਾਰਤੀ ਅੰਬਾਂ ਤੇ ਪਾਬੰਦੀ ਲਾਈ, ਜਾਂਚ ਵਿਚ ਜ਼ਿਆਦਾ ਕੀਟਨਾਸ਼ਕ ਪਾਇਆ ਗਿਆ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਾਹ ਲੈਣਾ ਔਖਾ ਹੋਇਆ, AQI ਵੱਧ ਕੇ 159 ਤੱਕ ਪਹੁੰਚਿਆ। ਜੀ ਸੋਢੀ ਨਾਗਰਾ ਜੀ।
ਜੀ ਸਰੋਤੋ, 416-930-1111 ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ਲ ਬ੍ਰੇਕ ਲੈਂਦੇ ਆ ਤੇ ਫਿਰ ਵਿਸਥਾਰ ਦੇ ਵਿਚ ਜਿਹੜੀ ਆਪਾਂ ਗੱਲਬਾਤ ਕਰਦੇ ਆ ਤੇ ਚੰਡੀਗੜ੍ਹ ਤੋਂ ਸਾਡੇ ਵੱਡੇ ਭਰਾ ਡਾਕਟਰ ਸ਼ਿੰਦਰਪਾਲ ਹੋਣਾ ਨਾਲ ਵੀ ਜਿਹੜੀ ਮੈਂ ਲਾਈਨ ਬਣਾਉਣਾ ਆ। ਤੁਸੀਂ ਪਾਰਟੀਸਪੇਟ ਕਰਨ ਵਾਸਤੇ ਨੰਬਰ ਤੁਹਾਡੇ ਕੋਲ ਹੁੰਦੇ ਆ, ਸਿਰਫ ਯਾਦ ਹੀ ਕਰਵਾਉਣਾ ਹੁੰਦਾ 416-930-1111। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ਲ ਬ੍ਰੇਕ, ਤੁਸੀਂ ਕਿਤੇ ਨਹੀਂ ਜਾਣਾ, ਆਪਾਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਆਂ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਆਂ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸ ਛੋਕਰ 647-628-6948।
ਉਹ ਬਾਰੀ ਬਰਫੀ ਕੱਟਣ ਗਿਆ ਸੀ, ਬਾਰੀ ਬਰਫੀ ਕੱਟਣ ਗਿਆ ਸੀ, ਖੱਟ ਕੇ ਲਿਆਂਦਾ ਰੱਥ, ਲੋਕਾਂ ਨੇ ਪਾਈਆਂ ਹੱਟੀਆਂ, ਨਰਿੰਦਰ ਔਜਲੇ ਨੇ ਪਾਇਆ ਹੱਟ।
ਕਿਹੜਾ ਨਰਿੰਦਰ ਔਜਲਾ?
ਐਨਪੀ ਡੂਇੰਗ ਵਾਲੇ ਨਰਿੰਦਰ ਔਜਲਾ, ਜਿਨ੍ਹਾਂ ਨੇ ਖੋਲਿਆ ਆਟੋ ਹੱਟ ਕੋਲੀਜਨ ਤੇ ਆਟੋ ਹੱਟ ਟਰੱਕ ਸੈਂਟਰ। ਜੇਕਰ ਗੱਡੀ ਦੀ ਡੈਂਟਿੰਗ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਗੱਡੀ ਤੇ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਨਵਾਂ ਨਕੋਰ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ, ਆਟੋ ਹੱਟ ਕੋਲੀਜਨ ਐਂਡ ਆਟੋ ਹੱਟ ਟਰੱਕ ਸੈਂਟਰ, ਜਿੱਥੇ ਤੁਸੀਂ ਆਪਣੇ ਟਰੱਕਾਂ ਦੀ ਬਾਡੀ ਰਿਪੇਅਰ ਕਰਾ ਸਕਦੇ ਹੋ, ਜੋ ਕਸਟਮ ਪੇਂਟਿੰਗ, ਫ੍ਰੇਮ ਸਟ੍ਰੇਟਨਿੰਗ, ਡ੍ਰਿਲਰ ਰਿਪੇਅਰ, ਮਕੈਨੀਕਲ ਸਰਵਿਸਿਜ਼, ਰੋਡ ਸਾਈਡ ਅਸਿਸਟੈਂਸ, ਹੈਵੀ ਟੋਇੰਗ ਕਰਦੇ ਨੇ।
ਤੇ ਫਿਰ ਦੇਰ ਕਿਸ ਗੱਲ ਦੀ ਹੈ? ਹੁਣ ਇਹਨਾਂ ਨੂੰ ਕਾਲ ਕਰੋ 416-786-0000 416-786-0000।
ਉਹ ਸ਼ਾਮੀ ਪਾਰਟੀ ਲਈ ਤਿਆਰ ਰਹੋ,
ਤੁਸੀਂ ਹੋ ਜਾਣਾ ਦਫ਼ਤਰ ਤੋਂ ਲੇਟ, ਤੇ ਭਲਾ ਕਿਹੜਾ ਰੈਸਟੋਰੈਂਟ ਕਰੇਗਾ ਸਾਡੀ ਵੇਟ?
ਓਏ ਆਪਾਂ ਫ੍ਰੈਸ਼ ਤੰਦੂਰੀ ਜਾਣਾ ਹੈ, ਜਿਹੜਾ ਦੁਪਹਿਰ ਤੋਂ ਲੈ ਕੇ ਰਾਤ ਦੇਰ ਤੱਕ ਖੁੱਲਦਾ ਹੈ।
ਖਾਣਾ ਲਜ਼ੀਜ਼, ਹਰ ਦਿਨ ਲਜ਼ੀਜ਼, ਫ੍ਰੈਸ਼ ਤੰਦੂਰੀ ਆਓ, ਵੈਜ ਨਾਨ ਵੈਜ LLBO ਤੇ ਤਾਜ਼ਾ ਤੇ ਲਜ਼ੀਜ਼ ਖਾਣੇ ਦਾ ਲੁਤਫ ਉਠਾਓ।
ਹਫ਼ਤੇ ਦੇ ਸੱਤੋ ਦਿਨ ਖੁੱਲਦਾ ਹੈ ਦੁਪਹਿਰ ਤੋਂ ਰਾਤ ਦੇਰ ਤੱਕ, ਅੱਜ ਹੀ ਪਹੁੰਚੋ।
ਕੁਈਨ ਸਟ੍ਰੀਟ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ, ਕਾਲ 9058740111।
ਸੈਕਿੰਡ ਲੋਕੇਸ਼ਨ ਬ੍ਰਮਲੀ ਤੇ ਪੀਟਰ ਰੋਬਰਟਸਨ, ਕਾਲ ਕਰੋ 9057921711।
ਹਰੀ ਲਓ ਜੀ, ਉਹ ਜੀ ਸਾਡਾ ਫਰਨੀਚਰ ਸਭ ਤੋਂ ਵਧੀਆ, ਉਹ ਸਾਡੇ ਫਰਨੀਚਰ ਦੀਆਂ ਕਿਆ ਬਾਤਾਂ, ਉਹ ਸਾਡੇ।
ਓ ਹੈਲੋ, ਕਾਹਨੂੰ ਸੰਗ ਪਾ ਰਿਹਾ? ਉਹ ਫਰਨੀਚਰ ਹੀ ਵੇਚਣਾ ਹੈ, ਨਾਲੇ ਫਰਨੀਚਰ ਚੀਕਾ ਮਾਰਨ ਨਾਲ ਨਹੀਂ ਵਿਕਦਾ, ਫਰਨੀਚਰ ਵਿਕਦਾ ਹੈ ਕੁਆਲਿਟੀ ਤੇ ਡਿਊਰੇਬਿਲਿਟੀ ਦੇ ਨਾਲ, ਜਿਵੇਂ ਕਿ ਪੈਰਾਮਾਊਂਟ ਫਰਨੀਚਰ। 16,000 ਸਕੁਆਇਰ ਫੀਟ ਦੇ ਇਸ ਸਟੋਰ ਵਿੱਚ ਕੈਨੇਡੀਅਨ, ਇਟਾਲੀਅਨ, ਮਲੇਸ਼ੀਅਨ ਦੇ ਕਈ ਬ੍ਰਾਂਡ ਨੇਮ ਸੋਫਾ ਸੈਟ, ਡਾਇਨਿੰਗ ਟੇਬਲਸ, ਬੈਡਰੂਮ ਸੈਟ, ਕਾਫੀ ਟੇਬਲਸ, ਮੈਟ੍ਰੇਸਿਸ, ਅਕਸੈਸਰੀਜ਼ ਤੇ ਹੋਰ ਵੀ ਬਹੁਤ ਕੁਝ ਮਿਲੂਗਾ। ਬੈਸਟ ਡਿਜ਼ਾਈਨ ਔਰ ਕੁਆਲਿਟੀ ਫਰਨੀਚਰ ਚਾਹੀਦਾ ਹੈ ਤਾਂ ਆ ਜਾਓ ਪੈਰਾਮਾਊਂਟ ਫਰਨੀਚਰ, 74 Devon Road, Brampton. For more info, call at 647-279-2345.
ਨਾ ਕੀ ਗੱਲ, ਬੋਲਦਾ ਨਹੀਂ ਹੁਣ ਹੈ?
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਨਿਟ ਬਣਵਾਉਣਾ ਚਾਹੁੰਦੇ ਹੋ ਰੈਸਟੋਰੈਂਟ ਲਈ, ਕਨਵੈਨਸ਼ਨ ਸੈਂਟਰ, ਫਾਸਟ ਫੂਡ, ਮੈਡੀਕਲ ਆਫਿਸ, ਪ੍ਰੋਫੈਸ਼ਨਲ ਆਫਿਸ, ਰਿਟੇਲ ਸਟੋਰ, ਰੈਜ਼ੀਡੈਂਸ਼ੀਅਲ ਸਟੋਰ, ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਜ ਕਸਟਮ ਹਿੱਲ ਵਰਕ ਅਮਰਜੀਤ ਸ਼ੰਕਰ ਜੀ ਨੂੰ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986, 416-824-4986। ਐਡਰੈਸ ਇਹਨਾਂ ਦਾ ਨੋਟ ਕਰ ਲਓ, 6845 ਡੇਵਿਨ ਡਰਾਈਵ ਮਿਸੀਸਾਗਾ, 6845 ਡੇਵਿਨ ਡਰਾਈਵ ਮਿਸੀਸਾਗਾ।
ਉਹ ਕੀ ਹੋਇਆ, ਬਿਮਾਰ? ਐਡਾ ਵੱਡਾ ਕੋਟ, ਸਕਾਰਫ, ਟੋਪੀ, ਇੰਨਾ ਕੁਛ ਲਪੇਟਿਆ।
ਸਾਡਾ ਘਰ ਸਰਦੀਆਂ 'ਚ ਠੰਡਾ ਤੇ ਗਰਮੀਆਂ 'ਚ ਗਰਮ ਹੋ ਜਾਂਦਾ ਹੈ।
ਗਰਮੀ ਸਰਦੀ ਦਾ ਚੱਕਰ ਮਕਾਓ, ਕੈਨੇਡੀਅਨ ਗਲਾਸ ਐਂਡ ਵਿੰਡੋ ਲਿਮਿਟਿਡ ਨੂੰ ਕਾਲ ਕਮਾਓ। ਥਰਮਲ, ਵਿਨਾਇਲ, ਐਲਮੀਨੀਅਮ ਵਿੰਡੋਜ਼, ਸਟੋਨ ਡੋਰਸ, ਫਰੰਟ ਡੋਰਸ, ਪੋਰਚ ਇਨਕਲੋਜ਼ਰਸ, ਮਿਰਰ ਡੋਰਸ, ਮਿਰਰ ਵਾਲ, ਹਰ ਤਰ੍ਹਾਂ ਦੀ ਗਲਾਸ ਤੇ ਵਿੰਡੋਜ਼ ਦੀ ਸਰਵਿਸਿਜ਼ ਦੀ। ਯਾਦ ਰੱਖੋ ਇੱਕ ਹੀ ਨਾਮ, ਨੰਬਰ 1 ਕੁਆਲਿਟੀ ਇਨ ਸਰਵਿਸ,
ਕੈਨੇਡੀਅਨ ਗਲਾਸ ਐਂਡ ਵਿੰਡੋ ਲਿਮਿਟਿਡ। ਕਾਲ ਤੋਚੀ ਸੰਗਾ 416-454-3031 416-454-3031।
ਨਪ੍ਰੀਤ, ਕੀ ਹੋਇਆ, ਬੜੀ ਉਦਾਸ ਲੱਗਦੀ ਪਈ ਹੈ? ਘਰ 'ਚ ਸੁੱਖ ਸ਼ਾਂਤ ਹੈ ਨਾ? ਕੀ ਦੱਸਾਂ, ਮੇਰਾ ਘਰ ਵਾਲਾ ਨਸ਼ਿਆਂ ਦਾ ਆਦੀ ਹੋ ਗਿਆ, ਸੱਸ ਦੇ ਗੋਡੇ ਦੁਖਦੇ ਆ, ਉਪਰੋਂ ਲੱਡੂ ਭਰਾ ਵਿਆਹ ਦੇ ਨਾਮ ਤੋਂ ਬੜਾ ਡਰਦਾ, ਪਤਾ ਨਹੀਂ ਕੀ ਗੱਲ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਨਦਾਨੀ ਵੈਦ ਡਾਕਟਰ ਕੁਮਾਰ ਕਰਵਾਵੇ। ਬੀਪੀ, ਸ਼ੂਗਰ, ਚਮੜੀ ਰੋਗਾਂ ਤੇ ਨਸ਼ਿਆਂ ਤੋਂ ਛੁਟਕਾਰਾ ਪਾਓ, ਅੱਜ ਹੀ ਖਾਨਦਾਨੀ ਵੈਦ ਕੁਮਾਰ ਜੀ ਨੂੰ ਕਾਲ ਲਗਾਓ। 416-425-0138, 416-425-0138।
416-930-1111 ਸਰੋਤਿਓ ਆਪਣਾ ਨੰਬਰ ਆ। WTR 770M ਦੇ ਜ਼ਰੀਏ ਤੁਸੀਂ ਸਾਡੇ ਨਾਲ ਬਣੇ ਹੋ, ਜੁੜੇ ਹੋ, ਤੇ ਜਿੱਥੇ ਸੁਰਖੀਆਂ ਤੇ ਸਾਂਝ ਪਾਈ ਤੇ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਦਸਾਂਝ ਸਾਹਿਬ ਜੈਪੁਰ ਤੋਂ। ਜੈਪੁਰ ਦੇ ਪਟਾਕਾ ਗੋਦਾਮ ਵਿਚ ਅੱਗ ਲੱਗਣ ਕਾਰਨ ਇਕ ਬੱਚੇ ਸਣੇ ਚਾਰ ਜਣਿਆਂ ਦੀ ਜਿਹੜਾ ਮੌਤ, ਰਹਾਇਸ਼ੀ ਇਲਾਕੇ ਵਿਚ ਸੀ ਗੋਦਾਮ।
ਦੇਖੋ ਇਹਦੇ ਚ ਦੋ ਤਿੰਨ ਗੱਲਾਂ ਕਰਨ ਵਾਲੀਆਂ, ਖ਼ਬਰ ਤਾਂ ਸਾਰਿਆਂ ਨੇ ਸੁਰਖੀ ਦੇ ਰੂਪ ਸੁਣ ਲਈ ਹੈ ਵੀ ਚਾਰ ਲੋਕ ਮੌਤ ਹੋਈ, ਇੱਕ ਬੱਚਾ ਵੀ ਉਹਦੇ ਚ ਹੈ। ਸਭ ਤੋਂ ਵੱਡੀ ਗੱਲ ਹੈ ਵੀ ਇਹ ਹਾਦਸਾ ਜਾਂ ਲਾਪਰਵਾਹੀ ਨਾਲ ਹੋਏ ਕਤਲ ਹੈ, ਮੈਂ ਸਮਝਦਾ ਇਹ ਅਸਲ ਚ ਮਰਡਰ ਨੇ। ਇਹਦੇ ਚ ਦੋ ਤਿੰਨ ਗੱਲਾਂ ਮੈਂ ਕਰਨੀਆਂ ਚਾਹੁੰਦਾ
ਜੀ।
ਨੰਬਰ ਇੱਕ ਤਾਂ ਤੁਸੀਂ ਦੇਖਿਆ ਵੀ ਕਿਸੇ ਵੀ ਆਈ ਪੀ ਕਲੋਨੀ ਦੇ ਵਿਚ ਪਟਾਕਾ ਸਟੋਰ ਹੋਵੇ ਜਾਂ ਕੋਈ ਗੋਦਾਮ ਹੋਵੇ, ਵੱਡੇ ਜਿਹੜੇ ਕੋਈ ਲੋਕ ਹੈ ਉਹਨਾਂ ਦੇ ਇਲਾਕੇ ਦੇ ਵਿਚ, ਉਹਨਾਂ ਦੇ ਮੁਹੱਲੇ ਦੇ ਵਿਚ ਕੋਈ ਇਸ ਤਰ੍ਹਾਂ ਦੀ ਸਟੋਰੇਜ ਹੋਵੇ ਜਿੱਥੇ ਇਸ ਤਰ੍ਹਾਂ ਦੀ ਧਮਾਕਾ ਦੀ ਸਮੱਗਰੀ ਰੱਖੀ ਜਾਂਦੀ ਹੋਵੇ,
ਠੀਕ ਹੈ,
ਇਹ ਆਮ ਲੋਕ ਜਿਹੜੇ ਗਰੀਬ ਗੁਰਬੇ ਲੋਕ ਜਿਹੜੇ ਆ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਚ ਕਿਉਂ ਹੁੰਦੇ ਆ ਇਹ ਗੋਦਾਮ? ਤੇ ਫੇਰ ਦੂਜੀ ਗੱਲ ਕੀ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਹੜਾ ਸਾਡਾ ਫਾਇਰ ਡਿਪਾਰਟਮੈਂਟ ਆ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਰਿਹਾਇਸ਼ੀ ਇਲਾਕੇ ਦੇ ਵਿਚ ਇਸ ਤਰ੍ਹਾਂ ਦੀ ਸਟੋਰੇਜ ਹੈ ਜਿਹੜੀ ਕਿਸੇ ਵੇਲੇ ਵੀ ਧਮਾਕੇ ਦਾ ਕਾਰਨ ਬਣ ਸਕਦੀ ਹੈ, ਜਾਂ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਨਹੀਂ ਸੀ ਪਤਾ? ਜੇ ਪਤਾ ਸੀ ਤਾਂ ਫੇਰ ਇਹ ਰਿਹਾਇਸ਼ੀ ਇਲਾਕੇ ਦੇ ਵਿਚ ਕਿਵੇਂ ਸਟੋਰੇਜ ਹੋਵੇ ਪਟਾਕਿਆਂ ਦੀ? ਇੱਕ ਸਟੋਰ ਹੋਵੇ ਉਹਦੇ ਚ ਪਟਾਕੇ ਐਡੀ ਵੱਡੀ ਤਾਦਾਦ ਚ ਰੱਖੇ ਹੋਣ ਤੇ ਉਥੇ ਮਜ਼ਦੂਰ ਕੰਮ ਵੀ ਕਰ ਰਹੇ ਹੋਣ, ਨਾਲ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਹੋਣ, ਤੇ ਇਸ ਤਰ੍ਹਾਂ ਦਾ ਹਾਦਸਾ ਹੋ ਜਾਣਾ ਜਿਹੜਾ ਉਹਨੂੰ ਫਿਰ ਅਸੀਂ ਕਿੱਦਾਂ ਹਾਦਸਾ ਕਵਾਂਗੇ? ਕੀ ਕੋਈ ਮਿਲੀ ਭੁਗਤ ਸੀਗੀ ਪ੍ਰਸ਼ਾਸਨ ਦੀ ਜਾਂ ਅਧਿਕਾਰੀਆਂ ਦੀ? ਕੋਈ ਮਿਲੀ ਭੁਗਤ ਸੀ? ਅੱਜ ਤੱਕ ਤੁਸੀਂ ਦੇਖਿਆ ਵੀ ਕਿਤੇ ਵੀ ਜਿਹੜੇ ਵੱਡੇ ਲੋਕ ਨੇ ਅਮੀਰ ਲੋਕ ਨੇ ਉਹਨਾਂ ਦੇ ਮੁਹੱਲਿਆਂ ਦੇ ਵਿਚ ਜਾਂ ਉਹਨਾਂ ਦੇ ਘਰਾਂ ਦੇ ਨੇੜੇ ਤੇੜੇ ਕੋਈ ਇਸ ਤਰ੍ਹਾਂ ਦੀ ਖਤਰਨਾਕ ਕਿਸਮ ਦੀ ਸਟੋਰੇਜ ਦੇਖੀ ਕਿਤੇ? ਇਹਦਾ ਮਤਲਬ ਇਹ ਮੁਲਕ ਇੱਕ ਨਹੀਂ ਆ, ਇਹ ਦੋ ਮੁਲਕ ਨੇ, ਇੱਕ ਇੰਡੀਆ ਇੱਕ ਭਾਰਤ ਹੈ। ਭਾਰਤ 90-95% ਜਿਹੜੇ ਗਰੀਬ ਗੁਰਬੇ ਲੋਕ ਆ ਉਹਨਾਂ ਦਾ ਨਾਂ ਭਾਰਤ ਹੈ, ਤੇ ਇੰਡੀਆ ਜਿਹੜਾ ਉਹ 5% ਉੱਪਰ ਦੇ ਲੋਕ ਰਹਿੰਦੇ ਆ ਉਹਨਾਂ ਦਾ ਇੰਡੀਆ
ਜੀ,
ਚਮਕਦਾ ਦਮਕਦਾ ਇੰਡੀਆ, ਤੇ ਬਸਤੀਆਂ ਵਾਲਾ ਝੋਂਪੜੀਆਂ ਵਾਲਾ
ਉਹ
ਭਾਰਤ ਹੈ। ਤੇ ਉਸ ਭਾਰਤ ਵਿਚ ਹਾਦਸੇ ਹੁੰਦੇ, ਇੰਡੀਆ ਚ ਤਾਂ ਕਦੇ ਕੋਈ ਹਾਦਸਾ ਹੋਇਆ ਨੀ।
ਸਹੀ ਗੱਲ,
ਠੀਕ ਹੈ ਨਾ ਜੀ? ਸੋ ਮੈਂ ਸਮਝਦਾ ਕਿ ਇਹ ਸਵਾਲ ਪੁੱਛਣੇ ਚਾਹੀਦੇ ਆ, ਇਹਦਾ ਜਵਾਬ ਦੇਣਾ ਚਾਹੀਦਾ ਸਰਕਾਰਾਂ ਨੂੰ, ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਦੇਖਦਿਆਂ ਹੋਇਆ ਵੀ ਅਣਦੇਖਾ ਕੀਤਾ। ਦੇਖਦਿਆਂ ਹੋਇਆ ਵੀ ਅਣਦੇਖਾ ਉਦੋਂ ਹੀ ਹੁੰਦਾ ਜਦੋਂ ਕੋਈ ਲਾਲਚ ਹੁੰਦਾ।
ਸਹੀ ਗੱਲ,
ਨਹੀਂ ਤਾਂ ਤੁਸੀਂ ਰਸਤੇ ਚ ਤੁਰੇ ਜਾਂਦੇ, ਤੁਹਾਡੇ ਰਸਤੇ ਦੇ ਵਿਚ ਕੋਈ ਪੱਥਰ ਆ ਗਿਆ, ਤੁਸੀਂ ਦੇਖ ਕੇ ਅਣਦੇਖਾ ਨਹੀਂ ਨਾ ਕਰੋਗੇ, ਪੱਥਰ ਨੂੰ ਚੱਕ ਕੇ ਸਾਈਡ ਤੇ ਰੱਖੋਗੇ।
ਸਹੀ ਗੱਲ,
ਜੇ ਤੁਸੀਂ ਅਣਦੇਖਾ ਕਰਦੇ ਆ ਫਿਰ ਇਹਦਾ ਮਤਲਬ ਤੁਸੀਂ ਲਾਪਰਵਾਹ ਹੋ, ਜਾਂ ਤੁਸੀਂ ਇਸ ਸੋਸਾਇਟੀ ਦੇ ਵਿਚ ਆਪਣੇ ਆਪ ਨੂੰ ਜਿਹੜਾ ਇਸ ਢੰਗ ਨਾਲ ਪੇਸ਼ ਕਰਦੇ ਹੋ, ਸਾਨੂੰ ਤਾਂ ਕਿਸੇ ਗੱਲ ਦੀ ਪਰਵਾਹ ਹੀ ਨਹੀਂ। ਸੋ ਇਹ ਜੈਪੁਰ ਦਾ ਜਿਹੜਾ ਧਮਾਕਾ ਪਟਾਕਾ ਗੋਦਾਮ ਦੇ ਵਿਚ, ਇਹ ਪਹਿਲਾਂ ਤੇ ਆਖਰੀ ਤਾਂ ਹੈ ਨੀ, ਹੋਣਾ ਕੀ ਆ? ਹੋਣਾ ਇਹੀ ਆ ਵੀ ਹੁਣ ਕੋਈ ਮੰਤਰੀ ਉੱਥੇ ਜਾਊਗਾ, ਕੋਈ ਵੱਡਾ ਡੀਸੀ ਵਗੈਰਾ ਉੱਥੇ ਜਾਣਗੇ, ਅਫਸੋਸ ਪ੍ਰਗਟ ਕਰਨਗੇ, ਜਾਂਚ ਕਮੇਟੀ ਬਣ ਜਾਊਗੀ, ਤੇ ਮੁਆਵਜ਼ੇ ਦੀ ਗੱਲ ਹੋਊਗੀ। ਮਤਲਬ ਇੱਕ ਸਕ੍ਰਿਪਟ ਹੈ, ਪੱਕੀ ਸਕ੍ਰਿਪਟ ਹੈ, ਹਾਦਸੇ ਹੁੰਦੇ ਆ
ਕਾਪੀ ਪੇਸਟ ਹੋ ਜਾਣਾ,
ਕਾਪੀ ਪੇਸਟ ਹੋਣੀ, ਉਹ ਸਕ੍ਰਿਪਟ ਦੇ ਮੁਤਾਬਕ ਸਾਰਾ ਕੁਝ ਚੱਲਣਾ, ਦੋ ਦਿਨ ਬਾਅਦ ਫਿਰ ਭੁੱਲ ਭੁਲਾ ਜਾਣਾ, ਤੇ ਕਿਸੇ ਨੂੰ ਕੋਈ ਇਹਦੀ ਸਜ਼ਾ ਨੀ ਮਿਲਣੀ, ਜਿਹੜਾ ਇਹਦਾ ਦੋਸ਼ੀ ਹੈ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਸਜ਼ਾ ਨਹੀਂ ਹੈ, ਦੋ ਚਾਰ ਦਿਨ ਬਾਅਦ ਕਿਸੇ ਹੋਰ ਹਾਦਸੇ ਦੀ ਖ਼ਬਰ ਆ ਜਾਣੀ ਹੈ, ਫਿਰ ਉਹਨੂੰ ਕਹਿਣਾ ਹਾਦਸਾ ਹੈ, ਤੇ ਮੈਂ ਫਿਰ ਦੁਹਰਾ ਰਿਹਾ ਹਾਦਸਾ ਨਹੀਂ ਹੈ, ਇਹ ਲਾਪਰਵਾਹੀ ਦੇ ਨਾਲ ਹੋਏ ਕਤਲ ਹੈ, ਤੇ ਜਿਹੜੇ ਕਤਲ ਦੇ ਜ਼ਿੰਮੇਵਾਰ ਲੋਕ ਹੈ ਉਹ ਬੱਚਾ, ਜਿਹੜਾ ਬੱਚਾ ਜਿਹਨੇ ਹਾਲੇ ਜ਼ਿੰਦਗੀ ਦੇਖਣੀ ਸੀ, ਤੇ ਉਹਦਾ ਪਰਿਵਾਰ ਜਾਂ ਬਾਕੀ ਜਿਹੜੇ ਲੋਕ ਆ ਉਹ, ਮਤਲਬ ਇੱਕ ਵਿਅਕਤੀ ਦਾ ਕਤਲ ਜਿਹੜਾ ਹੈ ਨਾ, ਉਹ ਇੱਕ ਵਿਅਕਤੀ ਦਾ ਕਤਲ ਨਹੀਂ ਹੁੰਦਾ, ਉਹਦੇ ਨਾਲ ਬਹੁਤ ਲੋਕ ਜੁੜੇ ਹੁੰਦੇ। ਜਿੱਦਾਂ ਮੈਂ ਪੰਜਾਬ ਬਾਰੇ ਵੀ ਗੱਲ ਕਈ ਵਾਰੀ ਕਰਦਾ ਹੁੰਦਾ, ਜਿਹੜਾ 30,000 ਬੰਦਾ ਮਰਿਆ ਪੰਜਾਬ ਚ ਪੰਜਾਬ ਦੇ ਕਾਲੇ ਦੌੜ ਦੇ ਦੌਰਾਨ, ਦੋਵਾਂ ਪਾਸਾਂ ਦੀ ਦਹਿਸ਼ਤਗਰਦੀ ਤੋਂ, ਇੱਕ ਪਾਸੇ ਸਰਕਾਰੀ ਦਹਿਸ਼ਤਗਰਦੀ, ਇੱਕ ਪਾਸੇ ਦੂਸਰੀ ਦਹਿਸ਼ਤਗਰਦੀ, ਪਿੱਛੇ ਕੌਣ? ਘੋਣ ਵਾਂਗ ਆਮ ਲੋਕ। ਉਹ ਜਿਹੜਾ 30,000 ਬੰਦਾ ਮਰਿਆ, ਉਹ 30,000 ਬੰਦਾ ਅੰਕੜਾ ਨਹੀਂ, ਉਹ 30,000 ਬੰਦੇ ਦੇ ਨਾਲ ਪੰਜਾਬ ਦਾ ਹਰ ਟੱਬਰ ਜੁੜਿਆ ਹੋਇਆ ਸੀ, ਕਿਸੇ ਨਾ ਕਿਸੇ ਰੂਪ ਚੋਂ ਪ੍ਰਭਾਵਿਤ ਹੋਇਆ। ਇਹਦੇ ਇਹ ਹਾਦਸੇ, ਇਹ ਹਾਦਸੇ ਨਹੀਂ ਹੈ, ਇਹ ਕਤਲ ਨੇ, ਪ੍ਰਸ਼ਾਸਨਿਕ ਕਤਲ ਨੇ, ਇਹਨਾਂ ਦੇ ਜ਼ਿੰਮੇਵਾਰ ਲੋਕਾਂ ਦੀ ਜਿਹੜੀ ਭਾਲ ਕਰਕੇ ਉਹਨਾਂ ਨੂੰ ਸਜ਼ਾ ਦਾ ਪ੍ਰਬੰਧ ਕਰਨਾ ਚਾਹੀਦਾ।
ਜੀ ਸਰੋਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ, ਮੋਸਟ ਵੈਲਕਮ। 416-930-1111 ਆਪਣਾ ਨੰਬਰ ਆ, 416-930-1111। ਇੱਕ ਛੋਟੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਆਪਾਂ, ਫਿਰ ਹੋਰ ਵੀ ਖਬਰਾਂ ਤੇ ਜਿਹੜਾ ਵਿਸਥਾਰ ਦੇ ਨਾਲ ਚੱਲਾਂਗੇ, ਇਸੇ ਹੀ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ। 416-930-1111 ਜਿਹੜਾ ਜੀ ਆਪਣਾ ਸਟੂਡੀਓ ਦਾ ਟੈਲੀਫੋਨ ਨੰਬਰ ਆ। ਮੈਂ ਸੁਡੀ ਨਾਗਰਾ ਤੇ ਨਾਲ ਵੱਡੇ ਭਰਾ ਸੁਸ਼ੀਲ ਦਸਾਂਝ ਹੁਣੀ, ਅਸੀਂ ਦੋਨੇ ਜਾਣੇ ਬ੍ਰੈਂਪਟਨ ਸਟੂਡੀਓ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਜੀ।
ਵੈਸੇ ਮਿਸਿਸ ਵੇਰੀ ਕੀ ਗੱਲ, ਅੱਜ ਤੁਹਾਡੇ ਘਰ ਚ ਕੁਝ ਚੇਂਜ ਲੱਗ ਰਿਹਾ ਵਾ। ਵੈਸੇ ਤੁਹਾਡੇ ਘਰ ਮੈਂ ਇੰਨੀ ਵਾਰ ਆਇਆ ਵਾ, ਪਰ ਅੱਜ ਕੁਝ ਵੱਖਰਾ ਹੀ ਲੱਗ ਰਿਹਾ।
ਓ ਨਹੀਂ ਬਾਜਵਾ ਜੀ, ਐਕਚੁਅਲੀ ਘਰ ਚ ਪਰਦੇ ਲਾਏ ਹੋਏ ਨੇ, ਤੇ ਇਹ ਸਾਰਾ ਕਮਾਲ ਐਚਡੀ ਡਰੈਪਰੀ ਹਾਊਸ ਵਾਲਿਆਂ ਦਾ ਹੈ। ਤੁਸੀਂ ਵੀ ਐਚਡੀ ਡਰੈਪਰੀ ਵਾਲਿਆਂ ਨੂੰ ਫੋਨ ਕਰੋ ਤੇ ਘਰ ਨੂੰ ਸ਼ਾਨਦਾਰ ਬਣਾਓ। 9418 The Gold Road, ਬ੍ਰੈਂਪਟਨ, 416-568-8627 ਤੇ ਜਾਂ 9059158787 ਤੇ।
ਮਿਸਿਸਾਗਾ ਵਿਚ ਸਵਾਦ ਦਾ ਅਸਲੀ ਪਤਾ, ਅਮਨ ਸਵੀਟਸ ਐਂਡ ਰੈਸਟੋਰੈਂਟ। ਤਾਜ਼ਾ ਮਿਠਾਈਆਂ ਤੇ ਸਵਾਦਿਸ਼ਟ ਪੰਜਾਬੀ ਖਾਣੇ ਲਈ ਅੱਜ ਹੀ ਆਓ।
ਦੋਸਤਾਂ ਤੇ ਪਰਿਵਾਰ ਨਾਲ ਹਰ ਖੁਸ਼ੀ ਬਣਾਓ ਹੋਰ ਵੀ ਖਾਸ। ਅਮਨ ਸਵੀਟਸ, ਪੰਜਾਬੀ ਸਵਾਦ ਦੀ ਅਸਲੀ ਪਹਿਚਾਣ।
ਹਰ ਮੌਕੇ ਲਈ ਖਾਸ ਮਿਠਾਈਆਂ ਤੇ ਲਾਜਵਾਬ ਖਾਣੇ ਦੀ ਵੱਡੀ ਰੇਂਜ ਇੱਕ ਵਾਰੀ ਜ਼ਰੂਰ ਆਓ ਸਵਾਦ ਤੁਹਾਨੂੰ ਮੁੜ ਮੁੜ ਲਿਆਵੇਗਾ
1332 ਖਾਲਸਾ ਡਰਾਈਵ ਯੂਨਿਟ 15 ਮਿਸਿਸਾਗਾ ਕਾਲ ਕਰੋ 905-866-4545
ਜੇਵੀ ਟਰਾਂਸਪੋਰਟ ਵਾਲਿਆਂ ਨੂੰ ਬਹੁਤ ਸਾਰੇ ਡਰਾਈਵਰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ ਯੂਐਸਏ ਵਾਸਤੇ ਚਾਹੀਦੇ ਵਧੀਆ ਪੇ ਦਿੱਤੀ ਜਾਵੇਗੀ ਸਮੇਂ ਸਿਰ ਜਿਹੜਾ ਚੈੱਕ ਤੁਹਾਨੂੰ ਮਿਲੇਗਾ ਚੈੱਕ ਦੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਵੇਗੀ 7 ਡੇਜ਼ ਕੰਮ 905-792-5100 ਤੇ ਜੁਝਾਰ ਸਿੰਘ ਸ਼ੌਕਲ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਲੈਣਾ 905-792-5100 ਜੇਵੀ ਟਰਾਂਸਪੋਰਟ
ਜਿਹੜੇ ਘਰ ਨੂੰ ਹੱਥ ਲਗਾਉਣ ਘਰ ਦੇ ਮਗਰੋਂ ਪਛਾਣ ਨਾ ਪਾਉਣ ਆਪਣੇ ਘਰ ਨੂੰ ਨਿਊ ਲੁੱਕ ਦੇਣ ਲਈ ਯਾਦ ਕਰੋ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ 1325 ਜੈਰੀ ਐਂਡ ਡਿਕਸੀ ਰੋਡ ਮਿਸਿਸਾਗਾ ਫੋਨ 416-937-2856
ਜਗਜੀਤ ਸਾਚਾ ਨੂੰ ਫੋਨ ਮਿਲਾਓ 905-462-23-20 ਅਕਾਊਂਟਿੰਗ ਬੁੱਕ ਕੀਪਿੰਗ ਪਰਸਨਲ ਔਰ ਕਾਰਪੋਰੇਟ ਟੈਕਸ CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ
ਪੰਜਾਬ ਟੈਕਸ ਸੋਲੂਸ਼ਨ ਇੰਕ ਤਿੰਨ ਲੋਕੇਸ਼ਨ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਮਿਸਿਸਾਗਾ ਹੈਡ ਆਫਿਸ 905-461-2320 ਕੈਂਬਰਿਜ 548-333-2320 ਬ੍ਰੈਂਟਫੋਰਡ 226-998-2320
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ ਤਰੱਕੀ ਤੇ ਕਰਦੇ ਜਾਓਗੇ
HK ਟਾਇਰ ਸੈਂਟਰ ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ
ਮਿਸਿਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400 647-295-4400
ਉਸਤਾਦ ਜੀ ਉਹ ਸਾਹਮਣੇ ਸਟੋਰ ਤੇ ਵੇਖੋ ਕਿਵੇਂ ਰੌਣਕਾਂ ਲੱਗੀਆਂ
ਉਹ ਸਟੋਰ ਖੋਲ ਕੇ ਤਾਂ ਬੈਠਾ ਹੁਣ ਗਾਹਕ ਹੀ ਨਾ ਆਵੇ ਤਾਂ ਮੈਂ ਕੀ ਕਰਾਂ
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਾਰੋਬਾਰ ਵਿੱਚ ਰੌਣਕਾਂ ਤੇ ਅੱਜ ਹੀ ਰੌਣਕ ਪੰਜਾਬੀ ਚੈਨਲ ਦੇ ਛੋਟੀ ਨਾਗਰਾ ਹੋਰਾਂ ਨਾਲ ਕੰਟੈਕਟ ਕਰੋ ਕਾਲ ਕਰੋ 416-303-4444
416-930-1111 ਸਰੋਤੇ ਆਪਣਾ ਨੰਬਰ ਹੈ ਮੈਂ ਛੋਟੀ ਨਾਗਰਾ ਨਾਲ ਵੱਡੇ ਭਾਜੀ ਸੁਸ਼ੀਲ ਦਸਾਂਜ ਹੁਣੀ ਦਸਾਂ ਸਾਹਿਬ ਇੱਕ ਵਾਰੀ ਫਿਰ ਵੈਲਕਮ ਜੀ ਆਇਆਂ ਨੂੰ ਜੀ
ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੋਢੀ ਸਾਹਿਬ ਤੇ ਸਾਡੀ ਲਾਈਨ ਨਹੀਂ ਸੀ ਮਿਲ ਪਾ ਰਹੀ ਡਾਕਟਰ ਸ਼ਿੰਦਰਪਾਲ ਹੋਰਾਂ ਨਾਲ ਡਾਕਟਰ ਸ਼ਿੰਦਰਪਾਲ ਹੋਰੀ ਚੰਡੀਗੜ੍ਹ ਨੇ
ਜੀ
ਤੇ ਅਸੀਂ ਅੱਜ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਸੀਗੀ ਕਿਉਂਕਿ ਇੱਕ ਪੰਜਾਬੀ ਦਾ ਜਿਹੜਾ ਮੁੱਦਾ ਜਿਹੜਾ ਕੱਲ ਆਪਾਂ ਉਡੀਕ ਪ੍ਰੋਗਰਾਮ ਚੱਕ ਰਿਹਾ ਸੀ ਨਾ ਜੀ
ਜੀ
ਕੱਲ ਸ਼ਾਮ ਜਦੋਂ ਆਪਾਂ ਪ੍ਰੋਗਰਾਮ ਕੀਤਾ ਤੇ ਉਹਦੇ ਚ ਅਸੀਂ ਪੰਜਾਬੀ ਭਾਸ਼ਾ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ
ਜੀ
ਪੰਜਾਬ ਪੰਜਾਬੀ ਦੀ ਜਨਮ ਭੂਮੀ ਵੀ ਹੈ ਤੇ ਕਰਮ ਭੂਮੀ ਵੀ ਹੈ
ਸਹੀ ਗੱਲ
ਪਰ ਪੰਜਾਬ ਦੇ ਵਿਚ ਹੀ ਪੰਜਾਬੀ ਨੂੰ ਉਹ ਦਰਜਾ ਨਹੀਂ ਹਾਸਲ ਜਿਹੜਾ ਦਰਜਾ ਮਾਂ ਬੋਲੀ ਨੂੰ ਹੋਣਾ ਚਾਹੀਦਾ
ਜੀ
ਪਿਛਲੇ ਦਿਨਾਂ ਦੇ ਵਿਚ ਕੀ ਹੋਇਆ ਕਿ ਆਰਮੀ ਸਕੂਲ ਜਿਹੜੇ ਆ ਉਹਨਾਂ ਚ ਬਕਾਇਦਾ ਇੱਕ ਜਾਰੀ ਕਰ ਦਿੱਤਾ ਗਿਆ ਲੈਟਰ ਵੀ ਤਿੰਨ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ ਪਰ ਉਹ ਚ ਪੰਜਾਬੀ ਨਹੀਂ ਸੀ ਸ਼ਾਮਲ ਮਤਲਬ ਪੰਜਾਬ ਦੇ ਵਿਚ ਆਰਮੀ ਸਕੂਲ ਹੋਣ ਉਥੇ ਪੰਜਾਬੀ ਨੂੰ ਬੇਦਖਲ ਕਰ ਦਿੱਤਾ ਗਿਆ ਅਸੀਂ ਕਿਉਂਕਿ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨ ਸਕੱਤਰ ਵੀ ਹਾਂ ਦਰਸ਼ਨ ਬੁਟਰੋ ਦੇ ਪ੍ਰਧਾਨ ਨੇ ਤੇ ਡਾਕਟਰ ਸ਼ਿੰਦਰਪਾਲ ਜਿਨ੍ਹਾਂ ਨੂੰ ਹੁਣੇ ਆਪਾਂ ਲਾਈਨ ਤੇ ਲਿਆ
ਜੀ
ਉਹ ਸਾਡੇ ਸੀਨੀਅਰ ਮੋਸਟ ਐਗਜ਼ੈਕਟਿਵ ਮੈਂਬਰ ਨੇ ਕੇਂਦਰੀ ਪੰਜਾਬੀ ਲੇਖ ਸਭਾ ਦੇ
ਜੀ
ਮੈਂ ਇੱਥੇ ਸੀ ਪਰ ਕੇਂਦਰੀ ਸਭਾ ਨੇ 22 ਆਪਣੇ ਮਈ ਨੂੰ
ਜੀ
ਹਾਂਜੀ ਚੰਡੀਗੜ੍ਹ ਦੇ ਵਿਚ ਇਕ ਧਰਨਾ ਲਾਇਆ
ਜੀ
ਤੇ ਉਹ ਧਰਨੇ ਚ ਸਾਰੀ ਮੰਗ ਉਠਾਈ ਗਈ ਤੇ ਡਾਕਟਰ ਸ਼ਿੰਦਰਪਾਲ ਦੀ ਅਗਵਾਈ ਚ ਉਹ ਧਰਨਾ ਲੱਗਾ ਸੀ ਤੇ ਅੱਜ ਡਾਕਟਰ ਸ਼ਿੰਦਰਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਇਸ ਮਸਲੇ ਤੇ ਥੋੜੀ ਜੀ ਸਾਨੂੰ ਅਪਡੇਟ ਵੀ ਕਰਨੀ ਹੈ
ਜੀ
ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਰਾਣਾ ਆਪਣਾ ਸੋਢੀ ਹੋਰੀ ਸੋਢੀ ਨਾਗਰਾ ਜੀ ਆਪਣੇ ਨਾਲ ਨੇ ਆਪਣੇ ਹੋਸਟ ਰੌਣਕ ਪੰਜਾਬ ਜੀ ਦੇ ਤੇ ਮੈਂ ਨਾਲ ਬੈਠਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
ਬਹੁਤ ਬਹੁਤ ਸ਼ੁਕਰੀਆ ਦਸਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਨਾਗਰਾ ਸਾਹਿਬ
ਥੈਂਕ ਯੂ
ਤੁਹਾਡੇ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਜਿਹੜੀ ਤੁਸੀਂ ਦੱਸਿਆ ਕਿ 22 ਮਈ ਨੂੰ ਜਿਹੜੇ ਧਰਨੇ ਚ ਅਸੀਂ ਦੋ ਮੁੱਖ ਮੁੱਦੇ ਲਏ ਸੀ ਇੱਕ ਤਾਂ ਆਰਮੀ ਸਕੂਲਾਂ ਵਿਚ ਪੰਜਾਬੀ ਥਾਂ ਸੰਸਕ੍ਰਿਤ ਨੂੰ ਪਹਿਲੀ ਭਾਸ਼ਾ ਲਾ ਦਿੱਤਾ ਸੀਗਾ ਉਹਦੇ ਵਿਰੋਧ ਦੇ ਵਿਚ ਤੇ ਪੰਜਾਬੀ ਨੂੰ ਪੰਜੀ ਥਾਂ ਦੇਣ ਲਈ ਤੇ ਦੂਸਰਾ ਮੁੱਦਾ ਸੀ ਪੰਜਾਬ ਯੂਨੀਵਰਸਿਟੀ ਆ ਗਿਆ ਸੀ ਉਹਦੇ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਚ ਪਹਿਲਾਂ ਤੋਂ ਹੀ ਬੜੇ ਲੰਮੇ ਸਮੇਂ ਤੋਂ ਪੰਜਾਬੀ ਵਿਰੋਧੀ ਲੋਬੀ ਜਿਹੜੀ ਐਕਟ ਹੈਗੀ ਆ ਬਹਾਨਾ ਲੱਭਦੇ ਰਹਿੰਦੇ ਆ ਪੰਜਾਬੀ ਵਿਰੋਧ ਚ ਅਸੀਂ ਕੀ ਕਰ ਸਕੀਏ। ਜਿੰਨੇ ਵੀ ਸਾਈਨ ਬੋਰਡ ਲੱਗੇ ਹੋਏ ਜੀ ਪੰਜਾਬੀ ਪੰਜਾਬ ਯੂਨੀਵਰਸਿਟੀ ਵਿਚ, ਉਹਨਾਂ ਉੱਤੇ ਪੰਜਾਬੀ ਜਿਹੜੀ ਆ ਨਿਰਧਾਰਿਤ ਸੀ, ਸਭ ਤੋਂ ਉੱਪਰ ਅੰਗਰੇਜ਼ੀ ਵਿਚ, ਫਿਰ ਥੱਲੇ ਹਿੰਦੀ ਵਿਚ ਬੋਰਡ ਲੱਗੇ ਹੋਏ ਜੀ। ਤੇ ਉਸ ਦਿਨ ਅਸੀਂ ਧਰਨੇ ਵਿਚ ਮੰਗ ਕੀਤੀ ਕਿ ਅਸੀਂ ਹਵਾਈ ਸੰਤ ਤੱਕ ਆਪਣੀ ਆਵਾਜ਼ ਹੀ ਪਹੁੰਚਾਈ ਤੇ ਉਹਦੇ ਫਲਸਰੂਪ ਅੱਜ ਇਹ ਖੁਸ਼ਖਬਰੀ ਮਿਲੀ ਆ ਕਿ ਬੋਰਡ ਜਿਹੜੇ ਸੀਗੇ ਉਹ ਪੰਜਾਬੀ ਵਿਚ ਲੱਗਣੇ ਸ਼ੁਰੂ ਹੋ ਗਏ ਆ। ਸਭ ਤੋਂ ਉੱਪਰ ਪੰਜਾਬੀ ਵਿਚ, ਫਿਰ ਥੱਲੇ ਅੰਗਰੇਜ਼ੀ ਵਿਚ, ਫਿਰ ਥੱਲੇ ਹਿੰਦੀ ਵਿਚ। ਛੋਟੀ ਜਿਹੀ ਖੁਸ਼ਖਬਰੀ ਸਾਂਝੀ ਕਰਨ ਵਾਲੀ ਸੀ। ਤੇ ਦੂਸਰੀ ਗੱਲ ਇਹ ਨਾਲ ਜੀ ਬਹੁਤਾ ਖੁਸ਼ ਹੋਣ ਦੀ ਲੋੜ ਨੀ ਹੈ, ਕਿਉਂਕਿ ਜਿਹੜਾ ਉਹਨਾਂ ਦਾ ਪੰਜਾਬੀ ਵਿਰੋਧੀ ਐਟੀਚਿਊਡ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਪੰਜਾਬੀ ਡਿਪਾਰਟਮੈਂਟ ਤੇ ਉਹਦੇ ਨਾਲ ਸੰਬੰਧ ਜਿਹੜੇ ਸਕੂਲ ਦੇ ਹੋਰ ਡਿਪਾਰਟਮੈਂਟ ਨੇ, ਉਹਨਾਂ ਵਿਚ 15-17 ਪੋਸਟਾਂ ਪੰਜਾਬੀ ਦੀਆਂ, ਪ੍ਰੋਫੈਸਰਾਂ ਦੀਆਂ, ਐਸੋਸੀਏਟ ਪ੍ਰੋਫੈਸਰਾਂ ਦੀਆਂ ਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਖਾਲੀ ਪਈਆਂ ਨੇ। ਤੇ ਸਿਰਫ ਦੋ ਟੀਚਰ ਜਿਹੜੇ ਰੈਗੂਲਰ ਹੈਗੇ ਆ, ਬਾਕੀ ਐਵੇਂ ਕੰਮ ਚਲਾਇਆ ਜਾ ਰਿਹਾ। ਇਸ ਮੁੱਦੇ ਉੱਤੇ ਵੀ ਅਸੀਂ ਲੜਾਈ ਜਾਰੀ ਰੱਖਾਂਗੇ।
ਚੰਗੀ ਤੁਸੀਂ ਸਾਨੂੰ ਖਬਰ ਦਿੱਤੀ, ਪਰ ਤੁਹਾਡੀ ਗੱਲ ਠੀਕ ਹੈ ਡਾਕਟਰ ਸਾਹਿਬ ਦੀ ਵੀ ਬਹੁਤਾ ਖੁਸ਼ ਹੋਣ ਦੀ ਵੀ ਲੋੜ ਨੀ, ਕਿਉਂਕਿ ਹਲੇ ਬੜਾ ਕੰਮ ਕਰਨ ਵਾਲਾ ਪਿਆ। ਤੇ ਦੂਜੀ ਗੱਲ ਡਾਕਟਰ ਸਾਹਿਬ, ਮੈਂ ਇਹ ਵੀ ਸਮਝਣਾ ਵੀ ਇਹ ਲੜਾਈ ਜਿਹੜੀ ਪੰਜਾਬੀ ਦੀ, ਇਹ ਕੱਲੇ ਲੇਖਕਾਂ ਦੀ ਲੜਾਈ ਨੀ ਹੈਗੀ। ਜਿੰਨੀ ਦੇਰ ਤੱਕ ਇਹ ਲੜਾਈ ਆਮ ਲੋਕਾਂ ਦੀ ਲੜਾਈ ਨੀ ਬਣਦੀ, ਤੇ ਆਪਾਂ ਇਹ ਗੱਲ ਚੱਕੀ ਵੀ ਸੀ, ਤੁਸੀਂ ਵੀ ਥੋੜਾ ਸਾਨੂੰ ਦੱਸਿਓ ਵੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ, ਉਹਨਾਂ ਦੇ ਏਜੰਡੇ ਤੇ ਕਦੇ ਭਾਸ਼ਾ ਆਈ ਹੋਈ ਨੀ।
ਸਹੀ ਗੱਲ,
ਅਸੀਂ ਕੇਂਦਰੀ ਪੰਜਾਬੀ ਲੇਖ ਸਭਾ ਵੱਲੋਂ ਬਕਾਇਦਾ ਚਿੱਠੀਆਂ ਵੀ ਲਿਖੀਆਂ ਰਾਜਸੀ ਪਾਰਟੀਆਂ ਨੂੰ ਵੀ ਤੁਸੀਂ ਆਪਣੇ ਜਿਹੜੇ ਇਲੈਕਸ਼ਨ ਪ੍ਰੋਗਰਾਮ ਹੈ ਜਾਂ ਤੁਹਾਡਾ ਪਾਰਟੀ ਦਾ ਪ੍ਰੋਗਰਾਮ ਹੈ ਉਹ ਚ ਇੱਕ ਏਜੰਡੇ ਦੇ ਤੌਰ ਤੇ ਮਾਂ ਬੋਲੀ ਨੂੰ ਰੱਖੋ
ਜੀ।
ਤੇ ਮੈਨੂੰ ਦੁੱਖ ਨਾਲ ਦੱਸਣਾ ਪੈ ਰਿਹਾ ਵੀ ਕਮਿਊਨਿਸਟ ਪਾਰਟੀਆਂ ਤੋਂ ਬਿਨਾਂ ਕਿਸੇ ਨੇ ਜਵਾਬ ਤੱਕ ਵੀ ਨਹੀਂ ਦਿੱਤਾ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ?
ਮੈਂ ਜਵਾਨ ਸਾਹਿਬ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ। ਜਦੋਂ 1991 ਦੇ ਵਿਚ ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਜਿਹੜੇ ਕਾਲਜ ਹੈਗੇ ਆ ਉੱਥੇ ਪੰਜਾਬੀ ਕੰਪਲਸਰੀ ਸਬਜੈਕਟ ਨਹੀਂ ਸੀ ਹੁੰਦਾ।
ਹਾਂਜੀ,
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਚ ਯੂਨੀਵਰਸਿਟੀ ਨੇ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਉਹਨਾਂ ਸੰਬੰਧਿਤ ਕਾਲਜਾਂ ਵਿਚ ਪੰਜਾਬੀ ਕੰਪਲਸਰੀ ਸਬਜੈਕਟ ਹੁੰਦਾ ਸੀਗਾ।
ਅੱਛਾ ਜੀ।
ਤੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸੰਬੰਧਿਤ ਕਾਲਜ ਸੀ ਜਿਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਸੀ, ਉੱਥੇ ਅਪ ਟੂ ਗ੍ਰੈਜੂਏਸ਼ਨ ਪੰਜਾਬੀ ਨਹੀਂ ਸੀ। ਉਹ ਫਿਰ ਅਸੀਂ ਲੰਮੀ ਲੜਾਈ ਲੜੀ ਜੀ। ਤੇ ਮੈਨੂੰ ਉਦੋਂ ਸੁਮੇਲ ਸੈਣੀ ਤੇ ਕੋਸੀਆ ਜਿਹੜਾ ਸਾਰੇ ਜਾਣਦੇ ਹੀ ਆ, ਉਹ ਐਸ ਐਸ ਪੀ ਹੁੰਦਾ ਜੀ।
ਅੱਛਾ ਜੀ।
ਉਹਨੇ ਮੈਨੂੰ 7 ਦਿਨ ਸੀਨੀਅਰ ਸਟਾਫ ਚ ਰੱਖਿਆ ਸੀਗਾ।
ਅੱਛਾ ਜੀ।
ਅਲਟੀਮੇਟਲੀ ਸਾਡੀ ਜਿੱਤ ਹੋਈ ਸੀ, ਅਸੀਂ ਇਹਨੂੰ ਬਾਹਰ ਲੈ ਕੇ ਗਏ ਸੀ। ਸਾਨੂੰ ਕੁਛ ਪਾਰਟੀਆਂ ਨੇ ਸਾਡੇ ਨਾਲ ਸੰਪਰਕ ਵੀ ਕੀਤਾ।
ਅੱਛਾ ਜੀ।
ਇਹ ਕਿੱਥੇ ਤੁਸੀਂ ਜਾਣਦੇ ਹੋ, ਗੁਰਪ੍ਰਤਾਪ ਸਿੰਘ ਗੁਰਦੁਆਰਾ ਕਮੇਟੀਆਂ ਦਾ ਚੇਅਰਮੈਨ ਸੀਗਾ। ਗੁਰਦੁਆਰੇ ਜੋ ਬੜੀ ਮੁਸ਼ਕਿਲ ਨਾਲ ਸੀ ਪੰਜਾਬੀ ਨੂੰ ਕੱਟਿਆ ਬਾਹਰ, ਇਹ ਖਿੱਤੇ ਦੀ ਭਾਸ਼ਾ ਹੈ, ਗੁਰਦੁਆਰੇ ਦੀ ਭਾਸ਼ਾ ਨਹੀਂ, ਨਾ ਇਹ ਸਿੱਖਾਂ ਦੀ ਭਾਸ਼ਾ ਆ। ਪੰਜਾਬ ਵਿਚ ਜਿੰਨੇ ਵੀ ਵਸਦੇ ਲੋਕ ਹੈ ਉਹਨਾਂ ਦੀ ਪੰਜਾਬੀ ਭਾਸ਼ਾ ਹੈ, ਉਹਨਾਂ ਦੀ ਪਹਿਲੀ ਭਾਸ਼ਾ ਹੈ। ਤੇ ਉਹ ਬੜੀ ਲੰਮੀ ਜਦੋਂ ਜਿਹੜੇ ਤੋਂ ਬਾਅਦ ਅਸੀਂ ਲੜਾਈ ਉਹ ਜਿੱਤੀ ਸੀ। ਤੇ ਇਹ ਜਿਹੜੀ ਹੈਗੀ ਐਂਟੀ ਪੰਜਾਬੀ ਇੱਥੇ ਲੋਬੀ ਹੈਗੀ ਆ, ਉਹ ਗਾਹੇ ਵਗਾਹੇ ਕੋਈ ਮੌਕਾ ਨਹੀਂ ਜਾਣ ਦਿੰਦੀ ਜਦੋਂ ਪੰਜਾਬੀ ਨੂੰ ਹਿੱਟ ਕਰਨ ਦੀ ਉਹ ਕੋਸ਼ਿਸ਼ ਨਹੀਂ ਕਰਦੀ ਹੈਗੀ।
ਡਾਕਟਰ ਸਾਹਿਬ ਮੈਂ ਇੱਦਾਂ ਵੀ ਇੱਥੇ ਆਪਾਂ ਵੱਖਰੀ ਚਰਚਾ ਵੀ ਕਿਸੇ ਦਿਨ ਕਰ ਲਾਂਗੇ
ਜੀ।
ਮੈਂ ਜਦੋਂ ਆਊਂਗਾ ਚੰਡੀਗੜ੍ਹ ਵਾਪਸ ਤੇ ਆਪਾਂ ਸਟੂਡੀਓ ਚ ਬੈਠ ਕੇ ਬਕਾਇਦਾ ਇੱਥੇ ਇੱਕ ਸੈਗਮੈਂਟ ਕਰ ਲਾਂਗੇ ਪੂਰਾ ਪੰਜਾਬੀ ਤੇ। ਪਰ ਮੈਂ ਹੁਣ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿਉਂਕਿ ਤੁਸੀਂ ਵੀ ਬਹੁਤ ਨੇੜੇ ਹੋ, ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ
ਜੀ।
4.25 ਸਾਲ ਹੋ ਗਏ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ, ਤੁਹਾਡਾ ਕੀ ਇਹਦੇ ਤੇ ਵਿਚਾਰ ਹੈ ਕਿ ਕਿਸ ਤਰ੍ਹਾਂ ਦਾ ਪੰਜਾਬ ਹੈ ਇਸ ਵੇਲੇ ਤੇ ਉਹਦੇ ਚ ਆਮ ਆਦਮੀ ਪਾਰਟੀ ਜਿਹਦੇ ਤੋਂ ਬੜੀ ਉਮੀਦ ਸੀ ਲੋਕਾਂ ਨੂੰ, ਐਡੀ ਵੱਡੀ ਜਿੱਤ ਉਹਨਾਂ ਦੀ ਝੋਲੀ ਚ ਪਾਈ ਆ ਤੁਸੀਂ ਸਾਰਿਆਂ ਨੇ ਰਲ ਕੇ, ਤੁਸੀਂ ਨੀ ਕਿ ਆਪਾਂ ਸਾਰਿਆਂ ਨੇ ਰਲ ਕੇ, ਤੇ ਕੀ ਲੋਕਾਂ ਨੂੰ ਕੁਝ ਪਛਤਾਵੇ ਵੀ ਹੋ ਰਹੇ ਆ ਵੀ ਕਿਉਂਕਿ ਲੋਕਾਂ ਦੀ ਆਵਾਜ਼ ਇੱਦਾਂ ਦੀ ਆ ਰਹੀ ਵੀ ਇਹਨਾਂ ਨੂੰ ਤਾਂ ਫਲਾਨੇ ਚੰਗੇ ਸੀ, ਇਹਨਾਂ ਨੂੰ ਅਕਾਲੀ ਚੰਗੇ ਸੀ, ਇਹਨਾਂ ਨੂੰ ਕਾਂਗਰਸੀ ਚੰਗੇ ਸੀ, ਤੇ ਤੁਸੀਂ ਅੱਜ ਦੀ ਸਥਿਤੀ ਤੇ ਭਵਿੱਖ ਦੇ ਵਿਚ ਜਿਹੜਾ 7-8 ਮਹੀਨਿਆਂ ਨਾਲ ਚੋਣਾਂ ਹੋਣੀਆਂ ਉਹ ਚ ਤੁਹਾਡਾ ਕੋਈ ਇੱਕ ਸੰਖੇਪ ਚ ਨਜ਼ਰੀਆ ਕੀ ਬਣ ਰਿਹਾ, ਖਾਕਾ ਕੀ ਬਣਾ ਰਹੇ ਹੋ ਤੁਸੀਂ ਜੀ?
ਨਿਸ਼ਾਨ ਸਾਹਿਬ, ਗੱਲ ਇਹ ਆ ਕਿ ਪੋਲੀਟੀਕਲ ਪਾਰਟੀਆਂ ਦਾ ਖਾਸਾ ਇੱਕ ਹੀ ਹੁੰਦਾ ਆ। ਉਹਨਾਂ ਨੇ ਲੋਕਾਂ ਨੂੰ ਜਨਰਲ ਮਾਸਜ ਨੂੰ ਗੁੰਮਰਾਹ ਕਰਨਾ ਹੁੰਦਾ ਆ। ਇਹਨਾਂ ਨੇ ਇਹਨਾਂ ਨੇ ਨਵੀਆਂ ਗੱਲਾਂ ਕਰਕੇ, ਬਦਲਾਅ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਵੱਡੇ ਪੈਮਾਨੇ ਤੇ ਗੁੰਮਰਾਹ ਕੀਤਾ ਤੇ ਪੰਜਾਬ ਦਾ ਵੋਟਰ ਜਿਹੜਾ ਨਾ ਉਹ ਸਾਇਲੈਂਟ ਆ, ਉਹ ਬੋਲਦਾ ਨੀ, ਜਲਦੀ ਰਿਐਕਟ ਨੀ ਕਰਦਾ ਹੈਗਾ, ਆਪਣੀਆਂ ਭਾਵਨਾਵਾਂ ਸਿਰਫ ਇਲੈਕਸ਼ਨ ਲਈ ਵਿਅਕਤ ਕਰਦਾ ਆ ਤੇ ਇਸ ਕਰਕੇ ਇਹਨਾਂ ਨੂੰ ਇੰਨਾ ਵੱਡਾ ਫਤਵਾ ਵੀ ਮਿਲਿਆ ਪਰ ਇਹਨਾਂ ਦਾ ਕਰੈਕਟਰ ਜਿਹੜਾ ਆ ਦੂਜੀਆਂ ਪਾਰਟੀਆਂ ਨੂੰ ਕਿਸੇ ਵੀ ਤਰ੍ਹਾਂ ਪੈਣੇ ਨੀ ਹੈਗਾ। ਉਸੇ ਤਰ੍ਹਾਂ ਗਾਫਿੰਗ ਚੱਲ ਰਹੀ ਆ, ਉਸੇ ਤਰ੍ਹਾਂ ਬਾਕੀ ਸਾਰੇ ਕੰਮ ਹੋ ਰਿਹਾ, ਵੱਡੀ ਰਿਸ਼ਵਤ ਤੋਂ ਬਗੈਰ ਕੋਈ ਕੰਮ ਨੀ ਕਿਸੇ ਦਾ ਵੀ ਹੁੰਦਾ ਹੈਗਾ।
ਨਹੀਂ ਉਹ ਤਾਂ ਕਹਿੰਦੇ ਹੋਏ ਅਸੀਂ, ਉਹ ਤਾਂ ਡਾਕਟਰ ਸਾਹਿਬ ਕਹਿੰਦੇ ਹੋਏ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਦਾ, ਤੁਸੀਂ ਕਿੱਦਾਂ ਕਹਿੰਦੇ ਹੋ ਰਿਸ਼ਵਤ ਚੱਲਦੀ ਹੈ?
ਮੈਂ ਪਰਸਨਲ ਆਪਣਾ ਐਕਸਪੀਰੀਅੰਸ ਦੱਸਿਆ
ਜੀ,
ਮੇਰੇ ਬੇਟੇ ਦੇ ਕੋਈ ਲਿੰਕ ਸੀ ਇਹਦੇ ਵਿੱਚ, ਉਹਨੇ ਮੇਰੇ ਬੇਟੇ ਨੇ ਮੇਰੇ ਘਰ ਬਹਿ ਕੇ ਇੱਕ ਆਮ ਆਦਮੀ ਪਾਰਟੀ ਦੀ ਟਿਕਟ ਦਵਾਈ ਸੀਗੀ ਤੇ ਉਹ ਬੰਦਾ ਜਿੱਤਿਆ ਵੀ ਆ, ਇਸ ਵੇਲੇ ਵੀ MLA ਆ ਉਹ।
ਅੱਛਾ,
ਕੋਈ ਵੀ ਕੰਮ ਬਿਨਾਂ ਭ੍ਰਿਸ਼ਟਾਚਾਰ ਤੋਂ ਨਹੀਂ ਹੁੰਦਾ
ਜੀ ਜੀ ਜੀ।
ਤੇ ਤੁਸੀਂ ਚੇਂਜ ਕਰਿਆ ਜੇ ਕੋਈ ਚਾਹੀਏ ਤਾਂ
ਜੀ,
ਇਹ ਪਾਰਟੀ ਕਿਸੇ ਵੀ ਤਰ੍ਹਾਂ ਪਹਿਲੀਆਂ ਟ੍ਰੈਡੀਸ਼ਨਲ ਪਾਰਟੀਆਂ ਵਕੀਲ ਹੈ, ਸਿਰਫ ਗੱਲਾਂ ਬਾਤਾਂ ਨੂੰ ਛੱਡ ਕੇ
ਤੇ ਹੁਣ
ਨਵੇਂ ਨਵੇਂ ਹਰ ਰੋਜ਼ ਨਵੇਂ ਨਵੇਂ ਕੌਮ ਦਿਖਾਤਾ ਹੈ ਯਾਰ।
ਨਹੀਂ ਤੁਸੀਂ ਡਾਕਟਰ ਸਾਹਿਬ ਇਹ ਤਾਂ ਦੱਸੋ, ਤੁਸੀਂ ਵੱਡੇ ਵਿਦਵਾਨ ਹੋ ਸਾਡੇ, ਤੁਸੀਂ ਇਹ ਤਾਂ ਦੱਸੋ ਵੀ ਪੰਜਾਬੀ ਬੰਦਾ ਹੁਣ ਕਰੇ ਕੀ, ਜਨਰਲ ਕੋਈ ਹੈ ਨੀ, ਕਿੱਥੇ ਜਾਵੇ, ਕਿਹੜੇ ਖੂਜ ਡੈਗ ਜਵੇ, ਇਹ ਨੀ ਆਉਣਗੇ, ਕੋਈ ਹੋਰ ਆ ਜਾਣਗੇ ਜਿਹੜੇ ਪਹਿਲੇ ਸੀ ਏਦਾਂ ਦੇ ਸੀ ਉਹ ਵੀ।
ਇਹ ਵੱਡੀ ਪ੍ਰੋਬਲਮ ਹੈਗੀ ਆ ਕਿ ਕੋਈ ਵੀ ਇਹੋ ਜਿਹਾ ਲੀਡਰ ਨੀ ਮਿਲ ਰਿਹਾ ਜਿਹੜਾ ਸਾਫ਼ ਸੁਥਰਾ ਵੀ ਹੋਵੇ, ਕਰੈਕਟਰ ਦੇ ਪੱਖ ਤੋਂ ਵੀ ਤੇ ਜਵਾਨ ਦੇ ਪੱਖ ਤੋਂ ਵੀ ਸਾਫ਼ ਸੁਥਰਾ ਹੋਵੇ। ਸਿਰਫ ਲਾਰੇ ਲੂਏ ਲਾਉਣ ਵਾਲੇ ਅਸੀਂ ਗੁਮਾਹ ਕਰ ਜਾਂਦੇ ਪੰਜਾਬੀਆਂ ਨੂੰ ਤੇ ਪੰਜਾਬੀ ਜਿਹੜੇ ਆ ਵੋਟਰ ਵੀ ਵੋਟਰਾਂ ਨੇ ਵੀ ਸਾਨੂੰ ਗਿਰਾਇਆ ਤੇ ਉਹ ਵੀ ਨਾ ਅੱਖਾਂ ਮੀਟ ਕੇ ਮਗਰ ਲੱਗ ਜਾਂਦੇ ਜਿਹੜਾ ਵੀ ਚਾਰ ਗੱਲਾਂ ਨਵੀਆਂ ਗੱਲਾਂ ਕਰਕੇ ਉਹਨੂੰ ਪਿੱਛੇ ਲਾ ਦਿੰਦਾ।
ਡਾਕਟਰ ਸਾਹਿਬ ਜਿਸ ਤਰ੍ਹਾਂ ਜੇ ਆਪਾਂ ਹੁਣ ਭਾਈ ਅੰਮ੍ਰਿਤਪਾਲ ਦੀ ਗੱਲ ਕਰੀਏ, ਚੌਥੀ ਧਿਰ ਦੀ ਗੱਲ ਕਰੀਏ, ਚਾਹੇ ਪੰਜਵੀਂ ਲਾ ਲਈਏ, ਕਿਉਂਕਿ ਹੁਣ ਲੋਕਾਂ ਦਾ ਮੈਂ ਦੇਖਦਾ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਸਾਂ ਸਾਹਿਬ ਹੁਣ ਕੁਝ ਕੁ ਉਧਰ ਨੂੰ ਰੁਝਾਨ ਹੋ ਰਿਹਾ, ਅਸੀਂ ਹਰੇਕ ਵਾਰੀ ਚਾਰਾਂ ਪੰਜਾਂ ਸਾਲਾਂ ਬਾਅਦ ਠੱਗੇ ਜਾਂਦੇ। ਪਹਿਲਾਂ ਅਕਾਲੀ ਕਾਂਗਰਸ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਲੈਂਦੀ ਆ, ਹੁਣ ਭਾਵੇਂ ਉਹ ਸੀਟਾਂ ਇੰਨੀਆਂ ਨਹੀਂ ਜਾਣਗੀਆਂ। ਅੰਮ੍ਰਿਤਪਾਲ ਪਾਰਟੀ ਦੀ ਗੱਲ ਕਰੀਏ ਪਰ ਫਿਰ ਵੀ ਕੁਝ ਨਾ ਕੁਝ ਲੋਕ ਹਜੇ ਵੀ ਗੁੰਮਰਾਹ ਜਿਹੜੇ ਹੋ ਰਹੇ।
ਜਿਸ ਤਰ੍ਹਾਂ ਸਾਡੇ ਮਾਰਕਸਵਾਦੀ ਚਿੰਤਕਾਂ ਨੇ ਕਿਹਾ ਸੀ ਧਰਮ ਇੱਕ ਅਫੀਮ ਆ, ਇਹ ਥੋੜ ਚਿਰਾ ਸਵਾਦ ਹੈਗਾ ਆ
ਜੀ,
ਥੋੜ ਚਿਰਾ।
ਮੈਂ ਹੁਣੇ ਗੱਲ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਸੰਦਰਭ ਵਿਚ ਕਿ ਬਹੁਤ ਜਲਦੀ ਅਸੀਂ ਪਿੱਛੇ ਲੱਗ ਜਾਂਦੇ ਆ। ਹੁਣ ਅੰਮ੍ਰਿਤਪਾਲ ਨੇ ਜਿਹੜੀਆਂ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਆ, ਇਹ ਸ਼ੋਸ਼ਣ ਜਿਹੜਾ ਆ ਹੋਰ ਵੀ ਬਹੁਤ ਖਤਰਨਾਕ ਆ। ਇਸ ਕਰਕੇ ਅਵੇਅਰਨੈਸ ਦੀ ਲੋੜ ਹੈਗੀ ਆ ਤੇ ਸਾਡੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ ਜਿਹੜੇ ਆ ਜਿਨ੍ਹਾਂ ਦਾ ਇਹ ਫਰਜ਼ ਬਣਦਾ ਸੀਗਾ ਤੇ ਉਹ ਘੱਟੋ ਘੱਟ ਮਤਲਬ ਇਸ ਤਰ੍ਹਾਂ ਦੀ ਡਿਵੀਜ਼ਨ ਨਾ ਹੋਣ ਦੇਣ ਪੰਜਾਬ ਦੇ ਵਿਚ, ਉਹ ਇਸ ਗੱਲ ਚ ਫੇਲ ਹੋਏ ਆ।
ਤੁਸੀਂ ਮੈਨੂੰ
ਆਗੂ ਨੀ ਮਿਲਿਆ
ਡਾਕਟਰ ਸਾਹਿਬ, ਇੱਕ ਆਖਰੀ ਤੁਹਾਨੂੰ ਸਵਾਲ ਹੈ ਫਿਰ ਅਸੀਂ ਪ੍ਰੋਗਰਾਮ ਚ ਅੱਗੇ ਵਧਾਂਗੇ ਕਿਉਂਕਿ ਸਰੋਤਿਆਂ ਨੇ ਵੀ ਕਾਲ ਕਰਨੀ ਹੈ। ਤੁਸੀਂ ਮੈਨੂੰ ਇਹ ਦੱਸੋ ਡਾਕਟਰ ਸਾਹਿਬ, ਇਹ ਸਾਰੀ ਗੇਮ ਜਿਹੜੀ ਆਪਾਂ ਦੇਖ ਰਹੇ ਹੁਣ ਸਿਆਸੀ ਤੌਰ ਤੇ ਪੰਜਾਬ ਨੂੰ ਲੈ ਕੇ ਜਿਹੜੀ ਖੇਡੀ ਜਾ ਰਹੀ ਹੈ, ਪੱਛਮੀ ਬੰਗਾਲ ਜੋ ਕੁਝ ਹੋਇਆ ਹੁਣ ਜਾਂ ਹੁਣ TMC ਦੇ ਨਾਲ ਜੋ ਕੁਝ ਹੋ ਰਿਹਾ, ਕੀ ਤੁਹਾਨੂੰ ਨੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਚ ਚੋਣਾਂ ਤੋਂ ਪਹਿਲਾਂ ਭਾਵੇਂ ਨਹੀਂ ਪਰ ਚੋਣਾਂ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਖਤਰਨਾਕ ਖੇਡ ਪੰਜਾਬ ਦੇ ਵਿਚ ਵੀ ਕਰ ਸਕਦੀ ਹੈ ਤੇ ਜਿਹੜਾ ਸਾਰਾ ਸਿਆਸੀ ਸੀਨ ਹੈ ਇਹ ਜਿਹੜਾ ਖਿਡਾ ਦਿਖਾਈ ਦੇ ਰਿਹਾ ਇਹਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਕੋਈ ਉਹਦੇ ਹੱਥ ਦੇ ਵਿਚ ਕੋਈ ਕੰਟਰੋਲ ਹੈ?
ਦੇਖੋ ਜੀ, ਜਿਹੜਾ ਬੰਗਾਲ ਵਿਚ ਕਹਿ ਰਹੇ ਸੀਗੇ ਉਹੀ ਉੱਥੇ ਸੱਚ ਸਭ ਤੋਂ ਹੈ, ਜਿਹੜਾ ਪਹਿਲਾਂ ਇਹਨਾਂ ਨੇ ਭਵਿੱਖਬਾਣੀਆਂ ਕੀਤੀਆਂ
ਸੀਗੀਆਂ
ਤੇ ਹੁਣ ਪੰਜਾਬ ਇਹਨਾਂ ਦੇ ਏਜੰਡੇ ਉੱਤੇ ਆ ਤੇ ਜਿੰਨਾ ਚਿਰ ਇਹ ਮਸ਼ੀਨਾਂ ਹੈਗੀਆਂ ਵੋਟਿੰਗ ਮਸ਼ੀਨਾਂ ਨੇ
ਜੀ,
ਇਹਨਾਂ ਦੀ ਭਰੋਸੇਯੋਗਤਾ ਜਿਹੜੀ ਆ ਉਹ ਬੜੇ ਲੰਬੇ ਸਮੇਂ ਤੋਂ ਸ਼ੱਕੀ ਹੈਗੀ ਆ। ਜਿੰਨਾ ਚਿਰ ਬੈਲਟ ਪੇਪਰਾਂ ਉੱਤੇ ਇਲੈਕਸ਼ਨ ਨਹੀਂ ਹੁੰਦੀ ਉਹ ਇਲੈਕਸ਼ਨ ਫੇਅਰ ਨਹੀਂ ਹੋ ਸਕਦੀ ਹੈ, ਇਸ ਕਰਕੇ ਕੁਛ ਵੀ ਹੋ ਸਕਦਾ ਆ। ਇਹ ਬਹੁਤ ਵੱਡਾ ਖਾਲਸਾ ਆ, ਇਹ ਡੈਮੋਕਰੇਸੀ ਨਾਲ ਵੀ ਧਰੋਹ ਆ ਤੇ ਲੋਕਾਂ ਨਾਲ ਵੀ ਧਰੋਹ ਆ
ਜੀ।
ਸੋ ਇਸ ਕਰਕੇ ਮਾਸ ਮੂਵਮੈਂਟ ਦੀ ਲੋੜ ਹੈ ਤੇ ਮਾਸ ਮੂਵਮੈਂਟ ਬਿਲਡ ਕਰਨ ਵਾਲੇ ਸਾਨੂੰ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ ਫਿਲਹਾਲ।
ਸੋ ਇਹਦਾ ਮਤਲਬ ਪੰਜਾਬ ਪੰਜਾਬ ਹਾਲੇ ਨਿਰਾਸ਼ਾ ਵਿਚ ਹੈ, ਉਦਾਸੀਨਤਾ ਵਿਚ ਹੈ। ਪਰ ਕਈ ਵਾਰੀ ਇਹ ਹੁੰਦਾ ਡਾਕਟਰ ਸਾਹਿਬ ਵੀ ਜਿਹੜੀ ਚੁੱਪ ਹੁੰਦੀ ਹੈ ਨਾ, ਜਿੱਦਾਂ ਤੁਸੀਂ ਕਿਹਾ ਵੀ ਵੋਟਰ ਸਾਡਾ ਚੁੱਪ ਹੈ, ਸਿਰਫ ਜਿੱਦਣ ਵੋਟ ਕੱਢਦਾ ਉਦਣ ਹੀ ਪਤਾ ਲੱਗਦਾ ਵੀ ਇਹਦੇ ਮਨ ਚ ਕੀ ਹੈ। ਪਰ ਕਈ ਵਾਰੀ ਕਹਿੰਦੇ ਆ ਵੀ ਚੁੱਪ ਆਉਣ ਵਾਲੇ ਤੂਫਾਨ ਦਾ ਵੀ ਕਈ ਵਾਰੀ ਸੰਕੇਤ ਹੁੰਦੀ ਹੈ।
ਹਾਂ ਬਿਲਕੁਲ ਠੀਕ ਹੈ, ਇਹ ਗੱਲ ਹੋਇਆ ਵੀ ਹੈ ਇਤਿਹਾਸ ਵਿਚ ਬੜੀ ਵਾਰ ਹੋਇਆ ਇਹ ਗੱਲ।
ਜੀ 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 ਜੀ।
ਪਰ ਕਿਉਂਕਿ ਕਿਉਂਕਿ ਜਿਹੜੀ ਸਾਡੇ ਤੇ ਦੇਸ਼ ਤੇ ਰੂਲ ਕਰ ਰਹੀ ਪਾਰਟੀ ਹੈ ਨਾ, ਬਹੁਤ ਸ਼ਤਰ ਆ ਉਹਨਾਂ ਨੇ ਜਿੰਨੀਆਂ ਵੀ ਸੰਵਿਧਾਨਕ ਸੰਸਥਾਵਾਂ ਸੀ ਉਹਨਾਂ ਤੇ ਕਬਜ਼ੇ ਸਭ ਤੋਂ ਪਹਿਲਾਂ ਕੀਤੇ ਆ
ਜੀ।
ਚਾਹੇ ਉਹ ਆਰਬੀਆਈ ਹੋਵੇ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ, ਚਾਹੇ ਹੋਰ ਸੰਵਿਧਾਨਕ ਸੰਸਥਾਵਾਂ ਨੇ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਵਿਚ ਦੇਖੋ ਚੀਫ ਜਸਟਿਸ ਆਫ ਇੰਡੀਆ ਨੂੰ ਰਿਪਲੇਸ ਕਰਕੇ ਆਪਣਾ ਇੱਕ ਮੰਤਰੀ ਲਾਤਾ, ਜਿਹੜਾ ਕਿ ਪ੍ਰਧਾਨ ਮੰਤਰੀ ਉਹ ਕਦੇ ਵੀ ਦੂਜੀ ਦਾ ਬਾਹਰ ਨਹੀਂ ਹੋ ਸਕਦਾ ਤੇ ਉੱਥੇ ਵਿਰੋਧੀ ਚੱਲਦਾ, ਨਹੀਂ ਤਾਂ ਕਰ ਵੀ ਕੀ ਲਏਗਾ।
ਚਲੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਅੱਜ ਤੁਸੀਂ ਇੰਨਾ ਸਮਾਂ ਦਿੱਤਾ, ਕਿਸੇ ਦਿਨ ਆਪਾਂ ਸਪੈਸ਼ਲ ਸੈਗਮੈਂਟ ਤੁਹਾਡੇ ਨਾਲ ਕਰਾਂਗੇ
ਜੀ,
ਤੇ ਬਹੁਤ ਸ਼ੁਕਰੀਆ। ਹੁਣ ਤੁਸੀਂ ਪ੍ਰੋਗਰਾਮ ਸੁਣੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਪ੍ਰੋਗਰਾਮ ਜਿਹੜਾ ਇਹਦਾ ਲਿੰਕ ਭੇਜੋ, ਤੇ ਹਾਲੇ ਸਾਡਾ 25 ਮਿੰਟ ਹੋਰ ਪ੍ਰੋਗਰਾਮ ਚੱਲਣਾ ਆ
ਜੀ,
ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਕਹਿ ਰਹੇ ਵੀ ਆਜੋ ਭਾਈ ਲਾਈਨ ਤੇ, ਜੇ ਕੋਈ ਤੁਹਾਡੇ ਮਨ ਚ ਗੱਲ ਹੈ ਤਾਂ ਕਰ ਲਓ
ਜੀ,
ਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੁਸੀਂ ਲਓ
ਜੀ, ਆਪਾਂ ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਔਰ ਇੱਕ ਇਸੇ ਤਰ੍ਹਾਂ ਸਰੋਤਿਓ ਸਾਡੇ ਨਾਲ ਤੁਸੀਂ ਜਿਹੜਾ ਬਣੇ ਰਹਿਣਾ ਜੀ।
ਪ੍ਰੀਤੋ ਦੇ ਮੁੰਡੇ ਦੇ ਵਿਆਹ ਤੇ ਏਡਾ ਸਵਾਦ ਖਾਣਾ ਸੀ, ਬਈ ਸਾਰੇ ਉਂਗਲਾਂ ਚੱਟਦੇ ਰਹਿ ਗਏ, ਮਿਠਾਈ ਤਾਂ ਬੜੀ ਸਵਾਦ ਸੀ, ਕਹਿਣਾ ਹੀ ਕੀ
ਨਾ ਬੀਜੀ, ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ, ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ।
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ, ਮੈਂ ਬੁੱਕ ਵੀ ਕਰਵਾਇਆ।
ਨੈਸ਼ਨਲ ਸਵੀਟ,
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ।
20 ਨਿਊ ਸਾਈਡ ਡਰਾਈਵ, ਬ੍ਰੈਂਪਟਨ, ਬ੍ਰੈਮਲੀ ਐਂਡ ਸੈਂਡਲਵੁੱਡ ਮੇਨ ਇੰਟਰਸੈਕਸ਼ਨ। ਕਾਲ ਕਰੋ ਦੀਪ ਨੂੰ 905-709-059-052-9059.
ਕਿੱਥੇ ਅਸੀਂ ਤਾਂ ਛੋਟਾ ਜਿਹਾ ਘਰ ਲੱਭਦੇ ਸੀ, ਪਰ ਲਖਵੀਰ ਗਿੱਲ ਮੈਮ ਨੇ ਸਾਨੂੰ ਸਾਡੇ ਸੁਪਨਿਆਂ ਦਾ ਮਹਿਲ ਲੈ ਕੇ ਦੇ ਦਿੱਤਾ। ਨਵਾਂ ਘਰ ਦਫ਼ਤਰ ਖਰੀਦਣ ਜਾਂ ਵੇਚਣ, ਜਾਂ ਫਿਰ ਕੋਈ ਵੀ ਪ੍ਰਾਪਰਟੀ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਪ੍ਰਾਪਰਟੀ ਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਲੈਣ ਦੇ ਲਈ, ਯਾਦ ਰੱਖੋ ਇੱਕ ਹੀ ਨਾਮ, ਲਖਵੀਰ ਗਿੱਲ, ਸੇਲਸ ਰਿਪ੍ਰੈਜੈਂਟੇਟਿਵ। ਕਾਲ ਕਰੋ 416-716-4417, 416-716-4417, ਪ੍ਰੋਫੈਸ਼ਨਲ ਅਤੇ ਲੋਇਲ ਸੇਲਸ ਰਿਪ੍ਰੈਜੈਂਟੇਟਿਵ ਲਖਵੀਰ ਗਿੱਲ।
ਕੈਨੇਡਾ ਵਿੱਚ ਰਹਿੰਦੇ ਹੋ ਤੇ ਭਾਰਤ ਨੂੰ ਮਿਸ ਕਰਦੇ ਹੋ? ਮਿਸ ਕਰਦੇ ਹੋ ਆਪਣੇ ਮਨਪਸੰਦ ਸੀਰੀਅਲ, ਲਾਈਵ ਮੈਚ ਤੇ ਕ੍ਰਿਕਟ?
ਕੀ ਤੁਸੀਂ ਵੀ ਬਫਰਿੰਗ ਤੋਂ ਤੰਗ ਆ ਗਏ ਹੋ?
ਇਹ ਹੈ IPTV ਬਾਕਸ, ਬਸ ਪਲੱਗ ਕਰੋ, ਇੰਟਰਨੈਟ ਨਾਲ ਜੋੜੋ ਤੇ ਆਪਣੇ ਮਨਪਸੰਦ ਚੈਨਲਾਂ ਦਾ ਆਨੰਦ ਲਓ।
ਪੰਜਾਬੀ ਚੈਨਲ, ਹਿੰਦੀ ਸੀਰੀਅਲ, ਤਾਮਿਲ ਤੇ ਤੇਲਗੂ ਚੈਨਲ, ਲਾਈਵ ਕ੍ਰਿਕਟ, ਕਬੱਡੀ, ਨਿਊਜ਼ ਚੈਨਲ, ਫਿਲਮਾਂ ਤੇ ਧਾਰਮਿਕ ਪ੍ਰੋਗਰਾਮ।
ਕ੍ਰਿਕਟ ਪ੍ਰੇਮੀਆਂ ਲਈ ਖਾਸ IPL ਹੋਵੇ ਜਾਂ ਵਰਲਡ ਕੱਪ, ਹੁਣ ਹਰ ਮੈਚ HD ਵਿੱਚ ਦੇਖੋ, ਨਾ ਬਫਰਿੰਗ ਤੇ ਨਾ ਮਿਸ ਮੈਚ। ਸੈਟਅਪ ਬਹੁਤ ਆਸਾਨ ਹੈ। ਸਟੈਪ 1, HDMI ਕੇਬਲ ਲਗਾਓ। ਸਟੈਪ 2, ਇੰਟਰਨੈਟ ਨਾਲ ਜੋੜੋ। ਸਟੈਪ 3, ਆਨ ਕਰੋ ਤੇ ਬਸ ਸਭ ਕੁਝ ਤਿਆਰ।
ਹੁਣੇ ਕਾਲ ਕਰੋ 905-793-1234।
ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ। 10:37 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ। ਮੈਂ ਸੋਢੀ ਨਗਰਾ ਤੇ ਦਸਾਂ ਸਾਹਿਬ ਅਸੀਂ ਜਿਹੜੀ ਗੱਲਬਾਤ ਕਰ ਰਹੇ ਤੇ ਚੰਡੀਗੜ੍ਹ ਤੋਂ ਡਾਕਟਰ ਜਿਹੜਾ ਜੀ ਸ਼ਿੰਦਰਪਾਲ ਹੋਣਾ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ, ਆਈ ਹੋਪ ਤੁਹਾਨੂੰ ਸਾਡੀ ਜਿਹੜੀ ਗੱਲਬਾਤ ਪਸੰਦ ਆਈ ਹੋਵੇਗੀ। ਦਸਾਂ ਸਾਹਿਬ, ਚਾਹੇ ਬਾਹਰਲੇ ਮੁਲਕਾਂ ਦੀ ਗੱਲ ਕਰ ਲਈ, ਚਾਹੇ ਬੈਕ ਹੋਮ ਦੀ, ਦਰਦ ਸਾਨੂੰ ਸਾਰਿਆਂ ਨੂੰ ਹੈਗਾ, ਪਰ ਕਿਤੇ ਨਾ ਕਿਤੇ ਫਿਰ ਅਸੀਂ ਠੱਗੇ ਜਾਂਦੇ। ਹੁਣ ਆ ਸਵੇਰ ਦੀ ਬੜੀ ਚਰਚਾ ਦੇ ਵਿਚ ਖ਼ਬਰ ਆ ਮਨਪ੍ਰੀਤ ਇਆਲੀ ਨੂੰ ਲੈ ਕੇ ਆਪਾਂ ਗੱਲ ਕਰੀਏ, ਪਰ ਜੇ ਕਿਤੇ ਨਾ ਕਿਤੇ ਮੈਨੂੰ ਜਿਵੇਂ ਤੁਸੀਂ ਵੀ ਕਹਿੰਦੇ ਹੁੰਦੇ ਆ, ਸੇਵਾ ਸੂਬਾ ਵਾਲੀਆਂ ਗੱਲਾਂ ਤੇ ਦੂਰ ਦੀਆਂ, ਸਿਰਫ ਪ੍ਰਧਾਨਗੀ ਚ ਉਧਰ ਦੀ ਭੁੱਖਿਆ ਸਨ।
ਦੇਖੋ ਬੜਾ ਥੋੜਾ ਥੋੜਾ ਜਿਹਾ ਜਿਹੜਾ ਜਿੱਦਾਂ ਹੁਣੇ ਡਾਕਟਰ ਸਾਹਿਬ ਵੀ ਗੱਲ ਕਰ ਰਹੇ ਸੀ, ਜਿਹੜਾ ਤੁਸੀਂ ਵੀ ਸਵਾਲ ਕਰ ਰਹੇ ਸੀ ਉਹਨਾਂ ਨੂੰ, ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਨਾ
ਜੀ,
ਉਹਦੇ ਚ ਜਿਹੜੇ ਲੋਕ ਹੈ ਇਸ ਵੇਲੇ, ਅਸੀਂ ਇਹ ਨੀ ਕਹਿੰਦੇ ਵੀ ਉਹਨਾਂ ਦਾ ਉਹ ਅਧਿਕਾਰ ਹੈ, ਉਹ ਆਪਣੀ ਜਥੇਬੰਦੀ ਬਣਾਉਣ, ਆਪਣੀ ਲੜਾਈ ਲੜਨ, ਚਾਹੇ ਉਹ ਜਨਤਕ ਤੌਰ ਤੇ ਲੜਨ, ਚਾਹੇ ਉਹ ਰਾਸ਼ਟਰੀ ਤੌਰ ਦੇ ਉੱਤੇ ਇਲੈਕਸ਼ਨ ਦੇ ਵਿਚ ਆਉਣ। ਉਹਦੇ ਚ ਇਕ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਹੈ ਵੀ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਹੈ ਉਹ ਭਾਰਤੀ ਸੰਵਿਧਾਨ ਚ ਵਿਸ਼ਵਾਸ ਰੱਖਦੀ ਹੈ, ਤਾਂ ਹੀ ਤਾਂ ਚੋਣ ਲੜੀ ਹੈ ਨਾ
ਜੀ ਜੀ।
ਇਸ ਕਰਕੇ ਉਹਨਾਂ ਤੇ ਇਹ ਤਾਂ ਨਹੀਂ ਦੋਸ਼ ਲੱਗ ਸਕਦਾ ਵੀ ਹਾਂ ਵੀ ਤੁਸੀਂ ਦੇਸ਼ ਤੋਂ ਵੱਖ ਹੋਣ ਦੀਆਂ ਗੱਲਾਂ ਕਰਦੇ ਹੋ। ਪਰ ਨਾਲ ਦੀ ਨਾਲ ਇਕ ਡਰ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਸ਼ੰਕਾ ਇਹ ਹੈ ਵੀ ਜਿਸ ਤਰ੍ਹਾਂ ਦੀ ਛਾਤਰ ਜਮਾਤ ਹੈ ਸਿਆਸੀ ਤੌਰ ਦੇ ਉੱਤੇ, ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ
ਜੀ,
ਜਿਹੜੇ ਲੋਕ ਇਸ ਵੇਲੇ ਦੇਸ਼ ਚ ਹਕੂਮਤ ਵਿਚ ਹੈਗੇ ਆ, ਜਿਵੇਂ ਸਾਡੇ ਕੋਲ ਇਤਿਹਾਸ ਦੇ ਵਿਚ ਅਸੀਂ ਆ ਦੇਖਿਆ, ਮਤਲਬ ਰਾਜਸਥਾਨ, ਗੋਆ, ਮਹਾਰਾਸ਼ਟਰ, ਹੁਣ ਬੰਗਾਲ ਤੇ ਬਿਹਾਰ ਵੀ
ਜੀ,
ਹੁਣ ਡਰ ਇਹ ਪੈਦਾ ਹੋ ਰਿਹਾ ਜਿਹਦੀ ਆਪਾਂ ਗੱਲ ਕਰ ਰਹੇ ਸੀ ਵੀ ਕਿਤੇ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਉਹਨੂੰ ਟੂਲ ਦੇ ਤੌਰ ਤੇ ਵਰਤ ਨਾ ਲਿਆ ਜਾਵੇ। ਤੇ ਬਹੁਤ ਕੁਝ ਏਦਾਂ ਦਾ ਹੁੰਦਾ ਸਿਆਸਤ ਵਿਚ ਥੋੜੀ ਸਾਹਿਬ
ਜੀ,
ਵੀ ਜਿਹੜਾ ਉੱਪਰੋਂ ਨੀ ਦਿਖਾਈ ਦਿੰਦਾ ਸੀ, ਨੰਗੀ ਅੱਖ ਨਾਲ ਜਿਹੜੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀ, ਪਿੱਛੇ ਬਹੁਤ ਕੁਝ ਹੁੰਦਾ। ਮਨਪ੍ਰੀਤ ਆਲੀ ਵਰਗੇ ਬੰਦੇ ਦਾ ਜਾਣਾ ਮੈਨੂੰ ਲੱਗਦਾ ਕਿ ਉਨ੍ਹਾਂ ਨੇ ਸੋਚ ਸਮਝ ਕੇ ਕਦਮ ਲਿਆ ਹੋਊਗਾ, ਪਰ ਬਹੁਤ ਵੱਡਾ ਝਟਕਾ ਆ ਅਕਾਲੀ ਦਲ ਵਾਸਤੇ। ਪਹਿਲਾਂ ਉਹ ਪੁਨਰਸੀਤ ਅਕਾਲੀ ਦਲ ਚ ਗਏ, ਫਿਰ ਚਰਚਾ ਵੀ ਆਮ ਆਦਮੀ ਪਾਰਟੀ ਜਾ ਸਕਦੇ, ਹੁਣ ਉਹ ਇੱਥੇ ਗਏ ਆ। ਇੰਨੇ ਸੁਰਜੀਤ ਰੱਖਣਾ ਤਾਂ ਆਮ ਆਦਮੀ ਪਾਰਟੀ ਜਾਣਾ, ਮੈਨੂੰ ਇਹਦੇ ਪਿੱਛੇ ਕੋਈ ਹੋਰ ਸਿਆਸਤ ਲੱਗਦੀ ਹੈ,
ਉੱਪਰੋਂ ਥਾਪੜਾ ਲੱਗਦਾ।
ਹਾਂ ਮੈਨੂੰ ਲੱਗਦੀ ਹੈ ਇਹ ਤਾਂ ਹੁਣ ਦੇਖੋ ਬਾਅਦ ਚ ਪਤਾ ਲੱਗੇਗਾ। ਤੇ ਪਰ ਅਸੀਂ ਉਮੀਦ ਕਰਾਂਗੇ ਵੀ ਜੇ ਤੁਸੀਂ ਗਏ ਆ, ਪਰ ਜਿਹੜੀ ਅੱਜ ਉਨ੍ਹਾਂ ਨੇ ਗੱਲ ਕਹੀ ਉਹ ਵੀ ਬੜੀ ਸੋਚਣ ਵਾਲੀ ਹੈ। ਮਨਪ੍ਰੀਤ ਆਲੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਦਿੱਲੀ ਤੋਂ ਜਿਨ੍ਹਾਂ ਦੀ ਤਾਰ ਹਿਲਦੀ ਹੈ ਇਸ ਤਰ੍ਹਾਂ ਦੀ, ਕਿਸੇ ਵੀ ਧਿਰਨਾ ਤੱਕ ਸਾਡਾ ਸਮਝੌਤਾ ਨਹੀਂ ਹੋਣਾ, ਯਾਨੀ ਬੀਜੇਪੀ ਨਾਲ ਸਾਡਾ ਕੋਈ ਸਮਝੌਤਾ
ਨਹੀਂ। ਠੀਕ ਹੈ
ਹੁਣ ਇੱਕ ਗੱਲ ਤਾਂ ਇਹ ਹੈ, ਕਈ ਵਾਰੀ ਇਹ ਸਿਆਸਤ ਵਿਚ ਅਸੀਂ ਕਹਿੰਦੇ ਹਾਂ ਵੀ ਜੋ ਅਸੀਂ ਸਿਆਸਤਦਾਨ ਕਹਿੰਦਾ ਨਾ ਉਹ ਇਨ ਪ੍ਰੈਕਟਿਸ ਤੋਂ ਉਲਟ ਕਰ ਰਿਹਾ ਹੁੰਦਾ। ਠੀਕ ਹੈ, ਸਿੱਧੇ ਤੌਰ ਤੇ ਸਮਝੌਤਾ ਨਹੀਂ ਹੋਗਾ, ਕੀ ਕੋਈ ਅੰਦਰ ਖਾਤੇ ਵੀ ਸਮਝੌਤਾ ਹੋਣ ਦੀ ਸੰਭਾਵਨਾ?
ਇਹ ਵੀ ਸਵਾਲ ਹੈ,
ਚੋਣਾਂ ਤੋਂ ਬਾਅਦ ਵੀ ਹੋ ਸਕਦਾ ਉਹ, ਕਿਉਂਕਿ ਅੱਜ ਦੀ ਰਾਜਨੀਤੀ ਦੇ ਵਿਚ ਕਮਿਟਮੈਂਟ ਨਾਲ ਦੀ ਕੋਈ ਚੀਜ਼ ਨਹੀਂ ਰਹੀ
ਜੀ। ਜੀ,
ਦੂਜੀ ਉਨ੍ਹਾਂ ਨੇ ਗੱਲ ਕਹੀ ਆ ਵੀ ਅਸੀਂ ਖਾਲਿਸਤਾਨ ਦੀ ਮੰਗ ਰੱਖਾਂਗੇ ਜਮਹੂਰੀ ਤਰੀਕੇ ਨਾਲ, ਇਹ ਵੀ ਉਨ੍ਹਾਂ ਦਾ ਹੱਕ ਹੈ, ਪਰ ਖਾਲਿਸਤਾਨ ਦੀ ਮੰਗ ਰੱਖਣ ਵਾਲੀ ਇੱਕ ਧਿਰ ਪਹਿਲਾਂ ਮੌਜੂਦ ਹੈ, ਉਹ ਵੀ ਜਮਹੂਰੀ ਤਰੀਕੇ ਨਾਲ, ਸਿਮਰਜੀਤ ਸਿੰਘ ਮਾਨ ਹੋਰਾਂ ਦੀ ਧਿਰ ਹੈ। ਖਾਲਿਸਤਾਨ ਦੀ ਮੰਗ ਕਰਨੀ ਜੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਤੁਸੀਂ ਕਰਦੇ ਹੋ ਤਾਂ ਉਹ ਕੋਈ ਗੁਨਾਹ ਨਹੀਂ ਹੈ। ਜਦੋਂ ਤੁਸੀਂ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹੋ ਤਾਂ ਵੱਖਰਾ ਮੁਲਕ ਬਣਾਉਣ ਦੀ ਗੱਲ ਕਰਦੇ ਹੋ, ਤਾਂ ਸੰਵਿਧਾਨ ਉਹਦੀ ਆਗਿਆ ਨਹੀਂ ਦਿੰਦਾ।
ਸਹੀ ਗੱਲ,
ਸੰਵਿਧਾਨਕ ਤੌਰ ਤੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਵੀ ਗਲਤ ਨਹੀਂ ਹੈ ਜੇ ਭਾਰਤੀ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਤੁਸੀਂ ਉਹਨੂੰ ਸ਼ਾਂਤਮਈ ਤਰੀਕੇ ਨਾਲ ਕਰਦੇ ਹੋ। ਸੋ ਇਸ ਕਰਕੇ ਉਨ੍ਹਾਂ ਤੇ ਕਿਸੇ ਕਿਸਮ ਦਾ ਐਕਸ਼ਨ ਹੋ ਹੀ ਨਹੀਂ ਸਕਦਾ, ਪਰ ਕੀ ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਬਣਾਇਆ ਜਾ ਸਕਦਾ? ਫਿਰ ਰੈਫਰੈਂਡਮ ਦੀ ਲੋੜ ਪਏਗੀ, ਉਹਦੇ ਚ ਸਰਕਾਰ ਆਗਿਆ ਦਿੰਦੀ ਕਿ ਨਹੀਂ ਦਿੰਦੀ? ਅੱਛਾ, ਦੁਨੀਆਂ ਦਾ ਇਤਿਹਾਸ ਹੀ ਦੱਸਦਾ ਰੈਫਰੈਂਡਮ ਕਈ ਵਾਰੀ ਹੁੰਦੇ ਆ, ਕੈਨੇਡਾ ਦੇ ਵਿਚ ਵੀ ਕੁਝ ਸਟੇਟਾਂ ਦੇ ਵਿਚ ਹੋਏ ਆ, ਇੱਥੇ ਹੁਣੇ ਆਇਰਲੈਂਡ ਦੇ ਵਿਚ ਹੋਇਆ ਸੀ। ਕਈ ਵਾਰੀ 50% ਤੋਂ ਜ਼ਿਆਦਾ ਰੈਫਰੈਂਡਮ ਦੇ ਹੱਕ ਚ ਜੇ ਲੋਕ ਹੁੰਦੇ ਆ, ਪਰ ਜਿਹੜੀ ਆਪਣੀ ਨੈਸ਼ਨਲ ਗਵਰਨਮੈਂਟ ਹੁੰਦੀ ਉਹਨੂੰ ਵੀ ਰੱਦ ਕਰ ਦਿੰਦੀ ਹੈ।
ਓਕੇ,
ਹਾਂ, ਕੀ ਕੋਈ ਤਰੀਕਾ ਹੈ ਇਸ ਤਰ੍ਹਾਂ ਦਾ? ਫਿਰ ਦੂਜੀ ਗੱਲ, ਪੰਜਾਬ ਦਾ ਆਮ ਸਿੱਖ ਜਿਹੜਾ ਆ, ਕੀ ਉਹ ਇਸ ਗੱਲ ਦੇ ਪੱਖ ਚ ਹੈ? ਉਹ ਤਾਂ ਦਿਖਾਈ ਨਹੀਂ ਦੇ ਰਿਹਾ ਕਿਤੇ ਵੀ, ਕਿਉਂਕਿ ਨਹੀਂ ਤਾਂ ਵੋਟ ਪਰਸੈਂਟ ਦੇ ਵਿਚ ਆ ਜਾਣਾ ਸੀ। ਜੇ ਮਤਲਬ ਰੈਫਰੈਂਡਮ ਦੀ ਵੀ ਲੋੜ ਨਹੀਂ, ਜੇ ਖਾਲਿਸਤਾਨ ਦੀ ਮੰਗ ਕਰਨ ਵਾਲੀ ਜਥੇਬੰਦੀ ਜਾਂ ਪਾਰਟੀ ਚੋਣਾਂ ਚ ਸਭ ਤੋਂ ਵੱਡੀ ਜਿੱਤ ਹਾਸਲ ਕਰ ਦੇਵੇ, ਤਾਂ ਮਤਲਬ ਲੋਕ ਜਿਹੜੇ ਉਹਦੇ ਹੱਕ ਚ ਹੈ, ਉਹ ਕਿਸੇ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਠੀਕ ਹੈ ਮਾਨ ਸਾਹਿਬ ਨੇ ਇੱਕ ਚੋਣ ਜਿੱਤ ਲਈ ਤੇ ਉਹ ਕਾਰਨ ਸੀਗਾ, ਇੱਕ ਵੱਖਰਾ ਵੋਟਿੰਗ ਪਰਸੈਂਟ ਵੀ ਘਟਿਆ ਸਾਰਾ ਕੁਝ ਸੀਗਾ, ਤੇ ਉੱਥੇ ਮਾਨ ਸਾਹਿਬ ਸੰਗਰੂਰ ਤੋਂ ਜਿੱਤ ਗਏ, ਪਰ ਅਗਲੀ ਹੀ ਚੋਣ ਦੇ ਵਿਚ ਜ਼ਮਾਨਤ ਵੀ ਜ਼ਬਤ ਹੋ ਗਈ ਉਹਨਾਂ ਦੀ,
ਜ਼ਮਾਨਤ ਜ਼ਬਤ ਹੋ ਗਈ। ਹਾਂ,
ਠੀਕ ਹੈ ਨਾ, ਪਰ ਇਹ ਇੱਕ ਦੋ ਹਲਕਿਆਂ ਦਾ ਜਿੱਤਣ ਦਾ ਮਤਲਬ ਇਹ ਨਹੀਂ ਹੁੰਦਾ। ਹੁਣ ਮੈਂ ਸਮਝਦਾ ਕਿ ਬਹੁਤ ਇੱਕ ਕਹਿ ਲੋ ਵੀ ਕਿਰਪਾਨ ਦੀ ਧਾਰ ਤੇ ਤੁਰ ਰਹੀ ਹੈ ਇਹ ਸਿਆਸਤ ਜਿਹੜੀ ਇਸ ਵੇਲੇ ਪੰਜਾਬ ਦੀ। ਨਤੀਜੇ ਕੀ ਹੋਣਗੇ ਆਪਾਂ ਆਉਣ ਵਾਲੇ ਦਿਨਾਂ ਚ ਦੇਖਾਂਗੇ, ਬਾਕੀ ਜਿੱਦਾਂ ਦੀ ਪਹੁੰਚ ਅਪਣਾਉਣਗੇ ਲੋਕਾਂ ਵੱਲੋਂ ਉਦਾਂ ਦਾ ਹੀ ਇਨ੍ਹਾਂ ਨੂੰ ਹੰਗਾਰਾ ਮਿਲੇਗਾ।
ਪਰ ਦੂਸਰੇ ਪਾਸੇ ਇਹ ਵੀ ਆ ਦਸਾਂ ਸਾਹਿਬ, ਜਦੋਂ ਮਨਪ੍ਰੀਤ ਤਿਆੜੀ ਦੀ ਗੱਲ ਕਰੀਏ, ਜਿਨ੍ਹਾਂ ਨੇ ਪਹਿਲੀਆਂ ਚ ਜਿਤਾਇਆ ਉਨ੍ਹਾਂ ਨੇ ਅਕਾਲੀ ਦਲ ਨੂੰ, ਆਈ ਨੂੰ ਵੱਖਰੀ ਗੱਲ ਨਹੀਂ, ਚਿਹਰੇ ਨੂੰ ਵੀ ਵੋਟਾਂ ਪੈਂਦੀਆਂ ਪਰ ਪਾਰਟੀ ਨੂੰ ਵੀ ਵੋਟਾਂ ਪੈਂਦੀਆਂ। ਹੁਣ ਜਿਨ੍ਹਾਂ ਨੇ ਅਕਾਲੀ ਦਲ ਨੂੰ ਸੋਚ ਕੇ ਵੋਟਾਂ ਪਾਈਆਂ, ਹੁਣ ਮਨਪ੍ਰੀਤ ਦਾ ਏ ਥਾਂ ਜਾਣਾ, ਹੁਣ ਬੀ ਥਾਂ ਚਲੇ ਜਾਣਾ, ਉਹ ਜਿਹੜੇ ਵੋਟਰ ਆ ਉਨ੍ਹਾਂ ਦਾ ਕੀ ਬਣੂ?
ਇਸੇ ਕਰਕੇ ਮੈਂ ਸਮਝਦਾ ਕਿ ਜਦੋਂ ਤੁਸੀਂ ਦੇਖਦੇ ਹੋ ਉਹਨੂੰ ਇੱਕ ਬਕਾਇਦਾ ਉਹਨਾਂ ਦਾ ਟੋਟਲ ਕਰੀਅਰ ਕਿਸੇ ਲੀਡਰ ਦਾ ਦੇਖਦੇ ਹੋ, ਉਹਨੂੰ ਤੁਸੀਂ ਕਹਿ ਲੋ ਵੀ ਸਕੈਨ ਕਰਦੇ ਹੋ, ਤਾਂ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਬਹੁਤ ਵੱਡਾ ਕੱਦ ਬੁੱਤ ਜਦੋਂ ਹੁੰਦਾ ਸੀ ਹੌਲੀ ਖੁਰਦਾ ਖੁਰ ਗਿਆ, ਇੱਡੇ ਹੀ ਸਰਦਾਰ ਸਰਬਜੀਤ ਸਿੰਘ ਮਾਨ ਨਾ ਹੋਇਆ। ਮੈਨੂੰ ਯਾਦ ਹੈ ਮਾਨ ਸਾਹਿਬ ਜਦੋਂ ਪਹਿਲੀ ਵਾਰ ਇਲੈਕਸ਼ਨ ਤਰਨ ਤਾਰਨ ਤੋਂ ਜਿੱਤੇ, ਕਿਸੇ ਦਾ ਵਰਲਡ ਰਿਕਾਰਡ ਸੀ ਇੰਨੀਆਂ ਵੱਧ ਵੋਟਾਂ ਨਾਲ ਜਿੱਤੇ, ਤੇ 8 MP ਉਹਨਾਂ ਦੇ ਜਿੱਤ ਗਏ, 8 MP।
ਓਕੇ,
ਉਦੋਂ ਉਹਨਾਂ ਨੇ ਕਿਰਪਾਨ ਦਾ ਇਸ਼ੂ ਲੈ ਲਿਆ, ਮੈਂ ਨਹੀਂ ਵੜਦਾ
ਕਿਰਪਾਨ ਤੋਂ ਬਿਨਾਂ,
ਪਰ ਉਸ ਤੋਂ ਬਾਅਦ ਵੀ ਉਹ ਰਹੇ ਆ ਮੈਂਬਰ ਪਾਰਲੀਮੈਂਟ, ਗਏ ਨਾ ਸੰਵਿਧਾਨ ਦੀ ਸਹੁੰ ਖਾ ਕੇ ਗਏ ਨਾ
ਸਾਰਾ।
ਅੱਜ ਸੁਰਜੀਤ ਸਿੰਘ ਮਾਨ ਦਾ ਕੋਈ ਵੀ ਕੈਂਡੀਡੇਟ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ, ਤੁਸੀਂ ਪੰਚਾਇਤ ਇਲੈਕਸ਼ਨ ਚ ਵੀ ਕਿਤੇ ਨਹੀਂ ਦੇਖਿਆ ਹੋਣਾ ਵੀ ਉਹਨਾਂ ਦੇ ਲੋਕ ਜਿੱਤ ਰਹੇ ਆ ਕਿਤੇ ਵੀ, ਠੀਕ ਹੈ। ਸੋ ਉਹ ਰੁਤਬੇ ਹੌਲੀ ਹੌਲੀ ਖੁੜ ਜਾਂਦੇ ਆ ਜੇ ਤੁਸੀਂ ਸਟੈਂਡ ਲਗਾਤਾਰ ਆਪਣੇ ਬਦਲਦੇ ਰਹਿੰਦੇ ਆ। ਮਨਪ੍ਰੀਤ ਆਲੀ ਦੀ ਜੇ ਗੱਲ ਕਰੀਏ ਤਾਂ ਕਿਸੇ ਚਿਹਰੇ ਦਾ ਕਿਸੇ ਧਿਰ ਚ ਸ਼ਾਮਲ ਹੋਣਾ ਤੇ ਉਹਨੂੰ ਤੁਸੀਂ ਉਹਨੂੰ ਇੰਪੋਜ਼ ਨਹੀਂ ਕਰ ਸਕਦੇ ਸਾਰੇ ਸੂਬੇ ਦੇ ਉੱਤੇ।
ਓਕੇ,
ਮਨਪ੍ਰੀਤ ਹੋਰਾਂ ਦਾ ਜਿਹੜਾ ਦਾਖੇ ਦੇ ਵਿੱਚ ਪ੍ਰਭਾਵ ਹੈ ਉਹ ਪ੍ਰਭਾਵ ਉਹਨਾਂ ਦਾ ਅੰਮ੍ਰਿਤਸਰ ਚ ਨਹੀਂ ਹੋ ਸਕਦਾ। ਹੁਣ ਮੈਂ ਤਾਂ ਇਹ ਵੀ ਦਾਅਵਾ ਕਰਦਾ ਕਿ ਮਨਪ੍ਰੀਤ ਹੋਣਾ ਦਾ ਪ੍ਰਭਾਵ ਦਾਖੇ ਚ ਵੀ ਘਟੇਗਾ, ਕਿਉਂਕਿ ਜਿਹੜੀ ਕੋਰ ਵੋਟ ਹੁੰਦੀ ਹੈ ਨਾ ਉਹ ਵੋਟ ਅਕਾਲੀ ਦਲ, ਦੇਖੋ ਮਨਪ੍ਰੀਤ ਅਯਾਲੀ ਦੀ ਜੇ ਮੰਨ ਲਓ ਉਹਨਾਂ ਨੂੰ 1 ਲੱਖ ਵੋਟ ਪਈ ਆ, ਜਦੋਂ ਜਿੱਥੇ ਮੰਨ ਲਓ ਆਪਣਾ ਡਾਟਾ ਤਾਂ ਹੈ ਨੀ, 1 ਲੱਖ ਦੇ ਵਿੱਚ 90,000 ਵੋਟ ਤਾਂ ਅਕਾਲੀ ਦਲ ਦੀ ਆ, 10,000 ਉਹਨਾਂ ਦੀ ਆਪਣੀ ਹੋ ਸਕਦੀ ਹੈ, ਤੇ ਹੁਣ ਅਕਾਲੀ ਦਲ ਦੀ ਵੋਟ ਕਿੱਥੇ ਜਾਏਗੀ? ਉਹ ਥੋੜਾ ਮਨਪ੍ਰੀਤ ਜੇ ਕੋਈ ਆਪਣੀ ਧਿਰ ਚੇਂਜ ਕਰ ਲੈਂਦਾ ਉਹ ਸਾਰੀ ਵੋਟ ਥੋੜਾ ਉਹਨਾਂ ਚਲ ਜਾਂਦੀ।
ਨਹੀਂ ਨਹੀਂ ਸਹੀ ਗੱਲ,
80% ਜਾਂ 90% ਜਿਹੜੀ ਅਕਾਲੀ ਦਲ ਦੀ ਵੋਟ ਹੈ ਉਹ 5-7% ਲਿਆ ਵੀ ਸਕਦੇ ਉਹ, ਪਰ ਵੱਡੀ ਤਾਦਾਦ ਵਿੱਚ ਵੋਟ ਜਿਹੜੀ ਅਕਾਲੀ ਦਲ ਦੇ ਕੋਲ ਰਹਿਣੀ ਹੈ, ਕਿਉਂਕਿ ਉਹ ਪੱਕੀਆਂ ਠੱਕੀਆਂ ਵੋਟਾਂ ਹੁੰਦੀਆਂ, ਉਹਦੇ ਥੋੜੀ ਬਹੁਤ ਫਰਕ ਹੋ ਸਕਦਾ, 2-3% ਤਾਂ ਜ਼ਿਆਦਾ ਨਹੀਂ
ਜੀ। 416-930-1111 ਸਰੋਤੇ ਆਪਣਾ ਨੰਬਰ ਆ, ਇਸ ਨੰਬਰ ਤੇ ਤੁਸੀਂ ਵੀ ਕੋਈ ਸਵਾਲ ਕਰਨਾ। ਮੈਂ ਸੋਢੀ ਨਾਗਰਾ ਨਾਲ ਵੱਡੇ ਭਰਾ ਸੁਸ਼ੀਲ ਦਸਾਂਝ ਹੋਣੀ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਰੌਣਕ ਪੰਜਾਬ ਰੇਡੀਓ ਟੈਲੀਵਿਜ਼ਨ ਤੇ ਅਗਲੇ 2 ਨੰਬਰਾਂ ਦੀ ਸਾਂਝ ਪਾ ਦਈਏ। 1 ਤੇ ਐਵੀ ਧਾਲੀਵਾਲ ਬ੍ਰੈਂਪਟਨ ਮੇਅਰ ਵਾਸਤੇ ਚੋਣ ਮੈਦਾਨ ਦੇ ਵਿਚ ਆ, 905-872-7000 ਤੇ ਅਗਲਾ ਜਿਹੜਾ ਜੀ ਵਾਰਡ ਨੰਬਰ 9 ਤੇ 10 ਤੋਂ ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਦੀ ਗੱਲ ਕਰਾਂ ਰੀਜਨਲ ਕੌਂਸਲਰ ਵਾਸਤੇ, ਔਰ ਤੁਸੀਂ ਉਨ੍ਹਾਂ ਨਾਲ ਵੀ ਸੰਪਰਕ ਕਰ ਸਕਦੇ ਹੋ। ਜਿਸ ਤਰ੍ਹਾਂ ਇਲੈਕਸ਼ਨ ਲਾਗੇ ਆਈ ਜਾਣੀ ਆ, ਚਾਹੇ ਨਵੇਂ ਚਿਹਰੇ ਆ ਚਾਹੇ ਜਿਹੜੇ ਪੁਰਾਣੇ ਆ, ਔਰ ਜਿਹੜੇ ਜਿਹੜੇ ਵੀ ਸਟੂਡੀਓ ਦੇ ਵਿਚ ਹੁਣ ਤੋਂ ਵੀ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ, ਮੋਸਟ ਵੈਲਕਮ। 416-303-4444 ਆਪਣਾ ਨੰਬਰ ਹੈ ਸ਼ੋਅ ਤੋਂ ਪਹਿਲਾਂ ਜਾਂ ਬਾਅਦ ਦੇ ਵਿਚ, ਜਾਂ ਫਿਰ ਤੁਹਾਡਾ ਵੈਸੇ ਵੀ ਕੋਈ ਕਿਸੇ ਦਾ ਬਿਜ਼ਨਸ ਹੈ ਤਾਂ ਵੀ ਜੀ ਆਇਆਂ ਨੂੰ 416-303-4443-1332 ਖਾਲਸਾ ਡਰਾਈਵ ਤੇ ਲੈ ਕੇ ਚੱਲਦੇ ਆਂ। ਅਮਨ ਸਵੀਟ ਰੈਸਟੋਰੈਂਟ 905-866-4545 ਜਿਹੜਾ ਇਨ੍ਹਾਂ ਦਾ ਨੰਬਰ ਆ। ਗਰਮਾ ਗਰਮ ਫੂਡ ਕਾਨੇ ਗੱਡਮੀ ਚਾਹ ਗੁੜ ਵਾਲੀ ਤੁਹਾਨੂੰ ਇੱਥੋਂ ਮਿਲੇਗੀ, 1332 ਖਾਲਸਾ ਡਰਾਈਵ ਯੂਨਿਟ ਨੰਬਰ 15 ਤੇ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ 1 ਨੰਬਰ ਦੀ ਹੋਰ ਸਾਂਝ ਪਾ ਦਵਾਂ, ਹੈਪੀ ਹੇਅਰ ਸਟੂਡੀਓ। ਹੇਅਰ ਕੱਟ ਦੀਆਂ ਵਧੀਆ ਸੇਵਾਵਾਂ ਤੁਸੀਂ ਲੈਣਾ ਚਾਹੁੰਦੇ ਹੋ, ਹੈਪੀ ਹੇਅਰ ਸਟੂਡੀਓ ਤੋਂ ਬਾਈ ਹੈਪੀ ਨਾਲ ਸੰਪਰਕ ਕਰ ਲੈਣਾ। ਜਾਣ ਤੋਂ ਪਹਿਲਾਂ ਕਾਲ ਕਰ ਲਿਓ, ਬਹੁਤ ਸਕਜਲ ਇਨ੍ਹਾਂ ਦਾ ਬਿਜ਼ੀ ਆ। ਖਾਸ ਤੌਰ ਤੇ ਕਰਲਿੰਗ ਦੀ ਗੱਲ ਕਰਾਂ, ਦਾੜੀ ਅਤੇ ਮੁੱਛਾਂ ਦੇ ਸਟਾਈਲ ਦੀ ਗੱਲ ਕਰਾਂ, 647-545-0005 ਹੈਪੀ ਹੇਅਰ ਸਟੂਡੀਓ 410 ਅਤੇ ਕਵੀਨ ਦਾ ਜਿਹੜਾ ਏਰੀਆ। ਤੇ ਦਸਾਂਝ ਸਾਹਿਬ ਅਗਲੀ ਖਬਰ ਤੇ ਜਿਹੜੀ ਆਪਾਂ ਝਾਤ ਮਾਰਦੇ, ਵਿਕਰਮ ਸਿੰਘ ਮਜੀਠੀਏ ਨੇ ਗ੍ਰਿਫਤਾਰੀ ਤੋਂ ਬਚਣ ਲਈ ਅੰਮ੍ਰਿਤਸਰ ਕੋਰਟ ਵਿਚ ਲਾਈ ਅਰਜ਼ੀ।
ਦੇਖੋ ਆਪਣੇ ਕੋਲ ਸਮਾਂ ਘੱਟ ਹੈ, ਇਸ ਕਰਕੇ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਦਾ, ਇੱਕ ਦੋ ਖਬਰਾਂ ਆਪਾਂ ਹੋਰ ਵੀ ਸਾਂਝੀਆਂ ਕਰਨੀਆਂ
ਜੀ।
ਅਸੀਂ ਸਮਝਦੇ ਹਾਂ ਕਿ ਕਾਨੂੰਨ ਜਿਹੜਾ ਨਾ ਉਹ ਸਾਰਿਆਂ ਲਈ ਬਰਾਬਰ ਹੁੰਦਾ। ਜਿਹੜੇ ਕੁਝ ਕਹਿ ਲੋ ਵੀ ਹੈਸੀਅਤ ਵਾਲੇ ਲੋਕ ਨੇ ਪੈਸੇ ਪੱਖੋਂ ਜਾਂ ਸਿਆਸੀ ਪੱਖੋਂ, ਪਰ ਉਹ ਜਦੋਂ ਐਕਟ ਕਰਦੇ ਨੇ ਕੋਈ ਵੀ, ਉਹਨਾਂ ਦਾ ਤਰੀਕਾ ਹੋ ਰਿਹਾ, ਆਮ ਬੰਦੇ ਦਾ ਤਰੀਕਾ ਹੋ ਰਿਹਾ। ਜੇ ਆਹੀ ਮਾਮਲਾ ਕਿਸੇ ਆਮ ਬੰਦੇ ਦੇ ਖਿਲਾਫ਼ ਹੁੰਦਾ ਜਿਹੜਾ ਮਜੀਠੀਆ ਹੋਣਾ ਤੇ ਹੈ, ਤਾਂ ਪਹਿਲਾਂ ਨੂੰ ਅੰਦਰ ਕਰਦੇ, ਉਸ ਤੋਂ ਬਾਅਦ ਆਪਣੀ ਕਾਨੂੰਨੀ ਮਦਦ ਉਹ ਲੈ ਸਕਦਾ ਸੀ। ਮਜੀਠੀਆ ਸਾਹਿਬ ਇਸ ਗੱਲ ਦੀ ਹੈਸੀਅਤ ਰੱਖਦੇ ਆ ਵੀ ਠੀਕ ਹੈ, ਉਹਨਾਂ ਨੇ ਪਹਿਲਾਂ ਆਪਣੀ ਲਾ ਦਿੱਤੀ ਅਗਾਊ ਜ਼ਮਾਨਤ ਵਾਸਤੇ ਆਪਣੀ ਅਰਜ਼ੀ, ਤੇ ਅਦਾਲਤ ਨੇ ਵੀ ਕਹਿਤਾ ਕੱਲ ਇੱਥੇ ਸੁਣਵਾਈ ਹੋ ਜਾਊਗੀ। ਤੇ ਮੈਂ ਸਮਝਦਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਜੇ ਤੁਸੀਂ ਬੇਦੋਸ਼ ਹੋ, ਜੇ ਤੁਹਾਡੇ ਤੇ ਕੋਈ ਕਿਸੇ ਕਿਸਮ ਦਾ ਤੁਹਾਡੇ ਮਨ ਚ ਡਰ ਨਹੀਂ, ਤਾਂ ਫਿਰ ਗ੍ਰਿਫਤਾਰੀ ਕਿਹੜੀ ਗੱਲ ਹੁੰਦੀ ਹੈ? ਉਨ੍ਹਾਂ ਨੂੰ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਸੀ, ਪਰ ਠੀਕ ਹੈ, ਉਨ੍ਹਾਂ ਕੋਲ ਪੈਸਾ ਧੇਲਾ ਹੈਗਾ ਭਾਈ, ਉਨ੍ਹਾਂ ਕੋਲ ਵਕੀਲਾਂ ਦੀ ਫੌਜ ਹੈਗੀ ਆ, ਤੇ ਸਰਕਾਰ ਕੋਲ ਵੀ ਸਾਰਾ ਕੁਝ ਹੈਗਾ। ਸਰਕਾਰ ਤੇ ਦੋਸ਼ ਹੈ ਕਿ ਉਹ ਰਾਜਸੀ ਤੌਰ ਦੇ ਉੱਤੇ ਬਦਲਾਖੋਰੀ ਦੀ ਨੀਤੀ ਤੇ ਚੱਲ ਰਹੀ ਹੈ ਸਰਕਾਰ।
ਪਰ ਇਹ ਦੇਖ ਲਓ, ਜਦੋਂ ਇਲੈਕਸ਼ਨ ਵਿਨ ਕਰਨ ਤੋਂ ਪਹਿਲਾਂ ਭਗਵੰਤ ਮਾਨ ਹੁਣੀ ਕਹਿੰਦੇ ਸੀ ਵੀ ਅਸੀਂ ਬਦਲਾਖੋਰੀ ਵਾਲਾ ਕੰਮ ਨਹੀਂ ਕਰਨਾ, ਜੋ ਪਹਿਲੀਆਂ ਪਾਰਟੀਆਂ ਕਰਦੀਆਂ ਸੀ।
ਕਹਿਣ ਤੇ ਕਰਨ ਚ ਫਰਕ ਤਾਂ ਹੁੰਦਾ ਹੀ ਆ, ਪਰ ਇਹ ਗੱਲ ਧਿਆਨ ਰੱਖ ਲੈਣੀ ਚਾਹੀਦੀ ਹੈ। ਕੋਈ ਵੀ ਹੋਵੇ, ਮੈਂ ਇਕੱਲੇ ਭਗਵੰਤ ਮਾਨ ਹੋਰਾਂ ਦੀ ਗੱਲ ਨਹੀਂ ਕਰ ਰਿਹਾ, ਉਹ ਸਾਡੇ ਮੁੱਖ ਮੰਤਰੀ ਹੈ, ਮੁੱਖ ਮੰਤਰੀ ਦੇ ਤੌਰ ਤੇ ਉਨ੍ਹਾਂ ਦਾ ਸਤਿਕਾਰ ਹੈ
ਜੀ,
ਪਰ ਇਹ ਧਿਆਨ ਰੱਖਣਾ ਚਾਹੀਦਾ ਜਿਹੜਾ ਵੀ ਬੰਦਾ ਕੁਰਸੀ ਤੇ ਬੈਠਦਾ ਵੀ ਕੁਰਸੀ ਸਦਾ ਉਹਦੀ ਨਹੀਂ ਰਹਿਣੀ, ਕੋਈ ਵੀ ਹੋਵੇ। ਜਦੋਂ ਉਹ ਫਿਰ ਪਿੱਛੇ ਹੋਣਗੇ ਕੁਰਸੀ ਤੋਂ, ਤੇ ਜਿਹੜਾ ਬੰਦਾ ਕੁਰਸੀ ਤੇ ਆ ਕੇ ਬੈਠੇਗਾ, ਫਿਰ ਉਹ ਲਾਜ਼ਮੀ ਤੌਰ ਦੇ ਉੱਤੇ ਭਾਵੇਂ ਉਹ ਬਦਲਾ ਲਓ ਕਾਰਵਾਈ ਤੁਸੀਂ ਉਹਨੂੰ ਕਹਿ ਲਓ, ਪਰ ਉਹ ਕਰੇਗਾ, ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਹੁੰਦਾ। ਆਉਣ ਵਾਲਾ ਸਮਾਂ ਵੀ ਕੋਈ ਸਿੱਧ ਪੱਧਰਾ ਥੋੜਾ ਹੋਣਾ ਹੈ।
ਸਹੀ ਗੱਲ,
ਜਿਹੜੇ ਅੱਜ ਸਮਝਦੇ ਆ ਵੀ ਸਾਡੇ ਤੋਂ ਰਾਜਸੀ ਤੌਰ ਤੇ ਬਦਲਾਖੋਰੀ ਦਾ ਜਿਹੜਾ ਸਾਡੇ ਤੇ ਸਾਰਾ ਕੁਝ ਕਾਰਵਾਈ ਚੱਲ ਰਹੀ ਹੈ, ਕੱਲ ਨੂੰ ਉਹ ਵੀ ਉਹੀ ਕੁਝ ਕਰਨਗੇ,
ਹੈਨਾ। ਤੇ ਅਗਲੀ ਗੱਲ ਕਰਦੇ ਆ ਛਾਪੇਮਾਰੀ ਨੂੰ ਲੈ ਕੇ ਜਿਹੜਾ ਜੀ, ਖਾਸ ਤੌਰ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਜ਼ਦੀਕੀ ਸੀਏ ਅੰਕਰ ਜਿਹੜਾ ਗਰਗ ਦੇ ਜਿਹੜਾ ਘਰ ਛਾਪੇਮਾਰੀ,
ਇਹਦੇ ਚ ਵੀ ਦੋ ਗੱਲਾਂ ਆਇਆ। ਦੇਖੋ ਸੰਜੀਵ ਅਰੋੜਾ ਹੋਰਾਂ ਦਾ ਮਾਮਲਾ ਤੁਹਾਨੂੰ ਪਤਾ ਹੀ ਆ, ਕੈਬਨਿਟ ਮਿਨਿਸਟਰ ਵੀ ਨੇ, ਸਾਰਾ ਕੁਝ ਹੈ। ਹੁਣ ਉਸ ਤੋਂ ਬਾਅਦ ਉਨ੍ਹਾਂ ਦੇ ਜਿਹੜੇ ਨੇੜਲੇ ਆ ਥੋੜੇ ਬਹੁਤ, ਚਾਹੇ ਉਹ ਸੀਏ ਆ ਜਾਂ ਬਾਕੀ ਲੋਕ ਆ, ਉਨ੍ਹਾਂ ਤੇ ਵੀ ਕਿਤੇ ਨਾ ਕਿਤੇ ਇਕ ਨਜ਼ਰ ਹੈ ਵੀ ਹਾਂ ਕੁਝ ਨਾ ਕੁਝ ਹੋਰ ਲੱਭ ਜਾਏ। ਪਰ ਇਹਦੇ ਚ ਮੈਂ ਇਕ ਗੱਲ ਕਹਿਣੀ ਚਾਹੁੰਦਾ, ਉਹੀ ਸਿਆਸੀ ਬਦਲਾਖੋਰੀ ਵਾਲੀ ਗੱਲ ਆ ਗਈ ਹੈ ईडी ਦੀਆਂ ਜਿੰਨੀਆਂ ਵੀ ਕਾਰਵਾਈਆਂ ਦੇਸ਼ ਭਰ ਦੇ ਵਿਚ
ਜੀ
ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਬਹੁਤਾ ਮਨੀ ਲਾਂਡਰਿੰਗ ਤੇ ਦੇਖਦੇ ਆ ਵੀ ਹਵਾਲਾ ਦੇ ਜਿਹੜੇ ਪੈਸੇ ਆਉਂਦੇ ਜਾਂਦੇ ਇਧਰੋਂ ਉਧਰੋਂ ਪਿਛਲੇ 14 ਸਾਲਾਂ ਦੇ ਵਿਚ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਆ ਸਾਡੇ ਇਕ ਵੀ ਕਾਰਵਾਈ ਜਿਹੜੀ ਆ ਨਹੀਂ ਏਦਾਂ ਦੀ ਜਿਹੜੀ ਸੱਤਾ ਚ ਬੈਠੀ ਪਾਰਟੀ ਉਹਦੇ ਕਿਸੇ ਲੀਡਰ ਜਾਂ ਉਹਦੇ ਕਿਸੇ ਨੇੜਲੇ ਰਿਸ਼ਤੇਦਾਰ ਜਾਂ ਕਿਸੇ ਨੇੜਲੇ ਬੰਦੇ ਤੇ ਏਦਾਂ ਦੀ ਈਡੀ ਦੀ ਕਾਰਵਾਈ ਹੋਵੇ ਨਾ ਸੀਬੀਆਈ ਦੀ ਨਾ ਈਡੀ ਦੀ ਕੀ ਅਸੀਂ ਇਹ ਸਮਝੀਏ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਆ ਉਹਦੀ ਮਿਸਯੂਜ਼ ਹੋ ਰਹੀ ਹੈ ਵਿਰੋਧੀਆਂ ਤੇ ਹੀ ਉਹ ਕਾਰਵਾਈ ਕਰਦੀ ਹੈ ਜਾਂ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਜਿਹੜੀ ਵਿਜੀਲੈਂਸ ਹੈ ਪੰਜਾਬ ਸਟੇਟ ਦੀ ਆਪਾਂ ਗੱਲ ਕਰ ਲਈਏ ਉਹਦੀ ਕਾਰਵਾਈ ਦੇਖੂਗੇ ਉਹ ਆਮ ਆਦਮੀ ਪਾਰਟੀ ਤੇ ਇੱਕ ਅੱਧੇ ਤੇ ਕਾਰਵਾਈ ਹੋ ਸਕਦੀ ਹੋਵੇ ਲੋਕਾਂ ਦੇ ਪ੍ਰੈਸ਼ਰ ਨਾਲ ਉਹ ਵੀ ਵਿਰੋਧੀਆਂ ਤੇ ਹੋ ਰਹੀ ਹੈ ਮਤਲਬ ਏਜੰਸੀਆਂ ਨੂੰ ਮਿਸਯੂਜ਼ ਕਰਕੇ ਵਿਰੋਧੀਆਂ ਤੇ ਹੀ ਐਕਟਿਵ ਕਰਨਾ ਹੁੰਦਾ ਇਹ ਨੈਰੇਟਿਵ ਸਹੀ ਨਹੀਂ
ਸਹੀ ਨੇ
ਇਹ ਨੈਰੇਟਿਵ ਸਹੀ ਨਹੀਂ ਹੈਗਾ ਇਹ ਬਹੁਤ ਗਲਤ ਕਿਸਮ ਦੀ ਐਗਜ਼ਾਮਪਲ ਸੈੱਟ ਹੋ ਰਹੀ ਹੈ ਜਿਹਨੇ ਨੁਕਸਾਨ ਹੀ ਕਰਨਾ ਜੇ ਸੱਤਾ ਦਾ ਜਿਹੜਾ ਚਿਹਰਾ ਆ ਉਹਨੂੰ ਕਿਤੇ ਨਾ ਕਿਤੇ ਦਾਗਦਾਰ ਕਰਨਾ
ਇਹ ਗੱਲ ਕਰਦੇ ਹੁਣ ਆਪਾਂ ਭਲਾਈ ਜਾਂ ਲੋਕ ਸ਼ਲਾਈ ਬੋਰਡ ਦੀ ਗੱਲ ਕਰੀਏ ਪੰਜਾਬ ਚ ਖੜੀ ਹੋਵੇਗੀ ਅਤੇ ਚੇਅਰਮੈਨਾਂ ਦੀ ਜਿਹੜੀ ਆ ਫੌਜ ਤੇ ਬੋਰਡਾਂ ਦੇ ਜਿਹੜਾ ਬਣਨਗੇ 3000 ਚੇਅਰਮੈਨ
ਛੋਟੇ ਛੋਟੇ ਬੋਰਡ ਦੇਖੋ ਚੋਣਾਂ ਆ ਗਈਆਂ
ਜਿੱਦਾਂ
ਤੁਹਾਨੂੰ ਪਤਾ ਹੋਣਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹਨੇ ਹਲਕਾ ਇੰਚਾਰਜ ਲਾਤੇ ਜੀ ਐਮਐਲਏ ਤਾਂ ਪਹਿਲਾਂ ਹੀ ਇੱਕ ਹੈ ਨਾਲ ਹਲਕਾ ਇੰਚਾਰਜ ਵੀ ਲਾਤੇ ਥਾਣਿਆਂ ਕਚਹਿਰੀਆਂ ਦੇ ਵਿਚ ਜਾਂ ਖਾਸ ਤੌਰ ਤੇ ਥਾਣਿਆਂ ਦੇ ਵਿਚ ਕੁਰਸੀਆਂ ਉਹਨਾਂ ਦੀਆਂ ਪਈਆਂ ਹੁੰਦੀਆਂ ਸੀ ਤੇ ਉਹ ਸੌਦੇਬਾਜ਼ੀ ਜਿਹੜੀ ਚੱਲਦੀ ਸੀ ਹੁਣ ਤੁਸੀਂ ਦੋ ਛੋਟੇ ਛੋਟੇ ਬੋਰਡ ਬਣਾ ਲੈਣੇ ਕਹਿੰਦੇ ਜੀ ਇਲੈਕਸ਼ਨ ਆ ਗਈ ਹੈ ਨਾ ਐਕਟਿਵ ਕਰਨਾ ਉਹਨਾਂ ਨੇ ਐਕਟਿਵ ਕਰਨਾ ਥੱਲੇ ਮਾੜੇ ਮੋਟੇ ਕਹਿ ਲੋ ਵੀ ਸਿੱਟ ਦਿੱਤੇ ਜਾਂ ਕਹਿ ਲੋ ਵੀ ਚੋਗਾ ਸਿੱਟ
ਦਿੱਤਾ
ਚੋਗਾ ਸਿੱਟ ਦਿੱਤਾ ਹੁਣ 3000 ਬੋਰਡ ਲੋਕਾਂ ਦੇ ਬੋਝ ਹੀ ਹੈ ਨਾ ਮੈਂ ਇਸ ਕਰਕੇ ਕਹਿ ਰਿਹਾ ਭਲਾਈ ਬੋਰਡ ਕਹਿ ਰਿਹਾ ਉਹਨੂੰ ਮੈਂ ਕਿਹਾ ਭਲਾਈ ਬੋਰਡ ਨਹੀਂ ਸ਼ਲਾਈ ਬੋਰਡ ਹੈ
ਸ਼ਲਾਈ ਬੋਰਡ
ਲੋਕਾਂ ਦੀ ਸ਼ਲਾਈ
ਛਿੱਲਣਾ
ਲੋਕਾਂ ਨੂੰ ਛਿੱਲਣਾ ਬਸ
ਜੀ ਤੇ ਖਬਰਾਂ ਤੇ ਹੋਰ ਬਹੁਤ ਸਾਰੀਆਂ ਪਰ ਜਾਂਦੇ ਜਾਂਦੇ ਆਪਾਂ ਗੱਲ ਫਿਰ ਕਰਦੇ ਹਾਂ ਖਾਸ ਤੌਰ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜਾ ਜੀ ਗ੍ਰਨੇਡ ਸਮੇਤ 2 ਵਿਅਕਤੀ ਗ੍ਰਿਫਤਾਰ ਭਾਵਾਂ ਬਾਰਡਰ ਦੇ ਲੱਗ ਗਏ ਪਰ ਇੱਥੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਜਾਂ ਵਾਰਦਾਤਾਂ ਬੜੀਆਂ ਹੁੰਦੀਆਂ
ਇਹ ਕੱਲ ਵੀ ਆਪਾਂ ਗੱਲ ਕੀਤੀ ਸੀ ਅਫਗਾਨੀ ਨਾਗਰਿਕ ਗ੍ਰਿਫਤਾਰ ਕੀਤਾ ਗਿਆ ਬਹੁਤ ਸਾਰਾ ਨੈਟਵਰਕ ਪਤਾ ਲੱਗਾ ਇਹਦਾ ਮਤਲਬ ਨੈਟਵਰਕ ਬਹੁਤ ਜ਼ਿਆਦਾ ਹੈਗੇ ਆ ਤੇ ਸਟੇਟ ਸਾਡੀ ਬਾਰਡਰ ਸਟੇਟ ਹੈ ਮਤਲਬ ਪਤਾ ਸੇਫ ਨਹੀਂ ਹੈ ਕੰਮ
ਜੀ
ਮੈਂ ਫਿਰ ਇਹ ਸਵਾਲ ਉਠਾ ਰਿਹਾ ਵੀ 50 ਕਿਲੋਮੀਟਰ ਤੱਕ ਅੰਮ੍ਰਿਤਸਰ ਤੱਕ ਤਾਂ BSF ਦਾ ਰਾਜ ਹੈ ਨਾ ਇਹ ਕਿੱਥੋਂ ਆ ਜਾਂਦੇ ਆ ਕਿੱਥੋਂ ਆਉਂਦੇ ਆ ਜੇ ਤੁਹਾਡਾ ਬਾਰਡਰ ਸਾਰਾ ਤੁਸੀਂ ਸੀਲ ਕੀਤਾ 576 ਕਿਲੋਮੀਟਰ ਬਾਰਡਰ ਹੈ ਪੰਜਾਬ ਦਾ ਪਾਕਿਸਤਾਨ ਨਾਲ ਲੱਗਦਾ 50 ਕਿਲੋਮੀਟਰ ਤੱਕ ਤੁਹਾਡੀ ਕਹਿ ਲੋ ਵੀ ਕੇਂਦਰੀ ਏਜੰਸੀ ਜਿਹੜੀ ਆ ਜਾਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ ਕੇਂਦਰੀ ਫੋਰਸਿਸ ਜਿਹੜੀਆਂ ਉਹ ਲੱਗੀਆਂ ਹੋਈਆਂ ਫਿਰ ਵੀ ਇਹ ਲੋਕ ਆ ਰਹੇ ਆ ਹੁਣ ਇਹ ਤਾਂ ਫੜੇ ਗਏ ਜਿਹੜੇ ਨਹੀਂ ਫੜੇ ਜਾਂਦੇ ਉਹ ਕਿੱਥੇ ਕਿੱਥੇ ਕੀ ਕੀ ਕਰਨ ਦੀ ਤਿਆਰੀ ਕਰ ਰਹੇ ਆ ਖਤਰਾ ਤਾਂ ਹੈ ਖਤਰਾ ਵੱਡਾ
ਜੀ ਤੇ ਲਾਸਟ ਖਬਰ ਤੇ ਜਿਹੜਾ ਝਾਤ ਮਾਰਦੇ ਜਿਹੜਾ ਜੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਾਹ ਲੈਣਾ ਹੋਇਆ ਔਖਾ ਜੀ
ਦੇਖੋ ਇਨ੍ਹਾਂ ਦਿਨਾਂ ਦੇ ਵਿਚ ਬਹੁਤ ਦਿੱਕਤ ਆਉਂਦੀ ਹੈ AQI ਜਿਹੜੀ 159 ਦੱਸੀ ਜਾ ਰਹੀ ਹੈ ਤੇ ਤੁਹਾਨੂੰ ਪਤਾ ਕਿ ਦਿੱਲੀ ਚ ਵੈਸੇ ਵੀ ਤੁਸੀਂ ਜਾਓਗੇ ਏਅਰਪੋਰਟ ਤੋਂ ਉਤਰ ਕੇ ਚਲੋ ਆਪਾਂ ਕਹਿ ਲੋ ਆਪਣੀ ਗੱਡੀ ਚ ਬੈਠ ਕੇ ਪੰਜਾਬ ਪਹੁੰਚ ਜਾਂਦੇ ਹਾਂ ਪਰ 2 ਕੁ ਦਿਨ ਜੇ ਘੁੰਮਣਾ ਹੋਵੇ ਨਾ ਜਿੱਦਾਂ ਲੁਧਿਆਣੇ ਦਾ ਹਾਲ ਵੀ ਸਾਡਾ ਕਈ ਵਾਰੀ ਹੁੰਦਾ ਚਿੱਟੀ ਕਮੀਜ਼ ਪਾ ਕੇ ਸਵੇਰੇ ਨਿਕਲੋ ਲੁਧਿਆਣੇ ਤੇ ਸ਼ਾਮ ਤੱਕ ਕਾਲੀ ਹੋਈ ਹੁੰਦੀ ਹੈ ਇੰਨਾ ਜ਼ਿਆਦਾ ਧੂੰਆਂ ਤੇ ਦਿੱਲੀ ਦੇ ਵਿਚ ਹੁਣ ਇੰਡਸਟਰੀ ਦਾ ਕਚਰਾ ਦੂਜਾ ਤੀਜਾ ਫਿਰ ਵਾਇਲੇਸ਼ਨ ਬਹੁਤ ਸਾਰੀ ਹੋ ਰਹੀ ਹੈ ਜਿਹੜਾ ਟ੍ਰੈਫਿਕ ਦਾ ਜਿਹੜਾ ਹੈਗਾ ਧੂੰਆਂ ਵੱਡੇ ਪੱਧਰ ਤੇ ਹੈਗਾ ਬਹੁਤ ਕੋਸ਼ਿਸ਼ ਕੀਤੀ ਗਈ ਹੈ CNG ਵੀ ਲਿਆਂਦੀ ਗਈ ਹੈ ਜਦੋਂ ਅਰਵਿੰਦ ਕੇਜਰੀਵਾਲ ਸੀ ਉਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਵੀ ਸਕੀਮ ਆਡ ਈਵਨ ਦੇ ਨਾਂ ਦੇ ਉੱਤੇ ਗੱਡੀਆਂ ਕਰ ਦਿੱਤੀਆਂ ਵੀ ਇੱਕ ਦਿਨ ਆਡ ਨੰਬਰ ਵਾਲੀਆਂ ਚੱਲ ਰਹੀਆਂ ਇੱਕ ਦਿਨ ਈਵਨ ਨੰਬਰ ਵਾਲੀਆਂ ਇਹ ਮਸਲੇ ਦਾ ਹੱਲ ਨਹੀਂ ਹੈ
ਔਰ ਮੈਂ ਪਿੱਛੇ ਜੇ ਵੀ ਦਸਾਂਤ ਸਾਹਿਬ ਇੱਕ ਵਾਰੀ ਦੇਖਿਆ ਸੀ ਮੇਰੇ ਫੋਨ ਚ ਹਜੇ ਵੀ ਕਿਤੇ ਫੋਟੋ ਹੋਵੇਗੀ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਉਹ ਨਹੀਂ ਸੀ ਲਾਓ ਪਤਾ ਨਹੀਂ ਆਈ ਥਿੰਕ 10 ਸਾਲ ਪੁਰਾਣੀ ਸਮੇਂ
ਹਨਾ
ਮੈਂ ਦਿੱਲੀ ਦੇ ਵਿਚ ਉਥੇ ਦੀਆਂ ਗੱਡੀਆਂ ਦੇਖੀਆਂ ਜਿਵੇਂ ਜੁੱਤੀ ਨੂੰ ਨੀ ਪੱਚ ਲਾਏ ਹੁੰਦੇ ਆ ਇਸੇ ਤਰ੍ਹਾਂ ਦੀਆਂ ਪੁਰਾਣੀਆਂ ਕਵਾੜ ਵੈਨਾਂ ਮੈਂ ਕਹਿੰਦਾ ਵੀ ਕੇਜਰੀਵਾਲ ਜਾਂ ਇਹਨਾਂ ਦੀ ਟੀਮ ਨੂੰ ਆਹ ਚੀਜ਼ਾਂ ਨਹੀਂ ਦੀਦੀ
ਆ ਬਿਲਕੁਲ ਦੇਖੋ ਜਿਹੜੇ 10 ਸਾਲ ਵਾਲਾ ਇਸ਼ੂ ਹੁੰਦਾ ਜੀ ਪੰਜਾਬ ਦਾ ਨੀ ਵੈਸੇ ਤਾਂ ਉਹ ਦਿੱਲੀ ਚ ਕਰਤਾ ਉਹ ਅਸਲ ਚ ਪਿੱਛੇ ਜਿਹੜੀਆਂ ਕਹਿ ਲੋ ਵੱਡੀਆਂ ਕੰਪਨੀਆਂ ਕਾਰਾਂ ਦੀਆਂ ਇਹ ਉਹਨਾਂ ਦੀ ਗੇਮ ਦਾ ਹਿੱਸਾ ਪੋਲੀਟਿਕਸ ਜਿਹੜੀ ਆ ਨਾ ਤੁਸੀਂ ਗੱਡੀ ਦਾ ਹੁਣ ਇੱਥੇ ਜਿਹੜੀਆਂ ਵਿੰਟੇਜ ਗੱਡੀਆਂ ਲਈ ਫਿਰ ਪੁਰਾਣੀਆਂ ਮੈਂ ਕਹਿੰਦਾ ਅੰਗਰੇਜ਼ਾਂ ਦੇ ਵੇਲੇ ਦੇ ਕਈ ਲੋਕਾਂ ਦੇ ਸ਼ੌਕ ਨਾਲ ਰੱਖੀਆਂ ਹੋਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਕੁਝ ਨਹੀਂ ਹੁੰਦਾ ਉਹਨੂੰ
ਸਹੀ ਗੱਲ
ਮਤਲਬ 15-20-25 ਸਾਲ ਤੱਕ ਜੇ ਸਹੀ ਤਰੀਕੇ ਨਾਲ ਗੱਡੀ ਚਲਾਓ ਜਾਂ ਕਾਰ ਚਲਾਓ ਉਹਨੂੰ ਕੁਝ ਨਹੀਂ ਹੁੰਦਾ ਗੱਲ ਤਾਂ ਸਿਰਫ ਮਾਰਕੀਟ ਹੈ ਨਾ 10 ਸਾਲ ਬਾਅਦ ਤੁਸੀਂ ਮਤਲਬ ਉਹ ਅਸੀਂ ਤੁਸੀਂ ਤਾਂ ਨਹੀਂ ਲੈ ਸਕਦੇ ਕਰੋੜਾਂ ਦੀਆਂ ਗੱਡੀਆਂ ਮਤਲਬ ਛੋਟੀ ਗੱਡੀ ਵੀ ਲੈ ਲਈ 5-7-10 ਲੱਖ ਦੀ ਉਹ 10 ਸਾਲ ਬਾਅਦ ਖਤਮ ਹੈ, ਉਹ ਕਵਾੜ ਹੈ, ਨਵੀਂ ਲਓ ਹੁਣ ਤੁਸੀਂ। ਕੰਪਨੀਆਂ ਨੇ ਸੇਲ ਕਰਨੀ ਨਾ ਆਪਣੀ, ਇਹਦਾ ਮਤਲਬ ਜਿਹੜੀ ਸਰਕਾਰਾਂ ਹੈ ਉਹ ਕੰਪਨੀਆਂ ਦਾ ਕੰਮ ਕਰ ਰਹੀਆਂ, ਲੋਕਾਂ ਦੀ ਭਲਾਈ ਦਾ ਕੋਈ ਕੰਮ ਨਹੀਂ ਕਰ ਰਹੀਆਂ, ਇਹੀ ਕੁਝ ਹੋ ਰਿਹਾ
ਜੀ। ਦਸਾਂਝ ਸਾਹਿਬ ਆਪਾਂ ਫਿਰ ਹੁੰਦੀ ਦੁਬਾਰਾ ਮੁਲਾਕਾਤ, ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੇ ਜਿਨ੍ਹਾਂ ਨੇ ਵੀ ਚਾਹੇ ਮੈਸੇਜ ਕੀਤੇ ਵਟਸਐਪ ਤੇ ਵੀ, ਚਾਹੇ ਫਿਰ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਾਂ ਫੇਸਬੁੱਕ ਤੇ ਵੀ, ਸਾਰਿਆਂ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਕਰਦੇ ਆਂ। ਤੁਹਾਡਾ ਵੀ ਕੋਈ ਬਿਜ਼ਨਸ ਆ, ਸਾਨੂੰ ਵਾਕਿਆ ਹੀ ਦੋ ਚਾਰ ਐਡਾਂ ਦੀ ਜ਼ਰੂਰਤ ਆ, ਤੇ ਆਫਟਰ ਸ਼ੋਅ ਤੁਸੀਂ ਮੇਰੇ ਨਾਲ ਜਾਂ ਲਖਵੀਰ ਹੋਣਾ ਨਾਲ ਸੰਪਰਕ ਕਰ ਲੈਣਾ 416-303-4444 ਜਿਹੜਾ ਸ਼ੋਅ ਤੋਂ ਬਾਅਦ ਦੇ ਵਿਚ ਮੇਰਾ ਨੰਬਰ ਆ, ਤੇ 416-716-4417 ਲਖਵੀਰ ਗਿੱਲ ਹੋਣਾ ਦਾ ਨੰਬਰ ਆ, ਚਾਹੇ ਰੀਅਲ ਸਟੇਟ ਦੀਆਂ ਸੇਵਾਵਾਂ ਲੈਣੀਆਂ ਜਾਂ ਫਿਰ ਤੁਸੀਂ ਜੇ ਮੌਰਗੇਜ ਦੀ ਗੱਲ ਕਰੀਏ, ਗੁਰਪ੍ਰੀਤ ਸਮਰਾ ਤੇ ਉਨ੍ਹਾਂ ਦੀ ਟੀਮ, ਵੱਡਾ ਨਾਮ ਆ, ਸਟੀਲ ਅਤੇ ਟੌਰਬਰਮ ਦਾ ਏਰੀਆ, 905-799-9999 ਤੇ ਕਾਲ ਕਰ ਲੈਣੀ। NBT ਨਿਊ ਭੰਡਾਲ ਟਰਾਂਸਪੋਰਟ ਤੋਂ ਸਰਦਾਰ ਸੁਖਦੇਵ ਸਿੰਘ ਭੰਡਾਲ ਭਾਜੀ ਹੁਣੀ ਕਿੱਥੇ ਵੱਡੀ ਸਪੋਰਟ ਕਰਦੇ, ਵੱਡੇ ਸਪਾਂਸਰ ਹੈ। ਤੇ ਨਾਲ ਹੀ ਅਗਲਾ ਨੰਬਰ ਤੁਹਾਨੂੰ ਮਾਲਟਨ ਦੇ ਵਿਚ ਡਾਕਟਰ ਕੁਮਾਰ ਜੱਖੂ, 416-425-0138 ਦੇ ਜਿਹੜਾ ਤੁਸੀਂ ਕਾਲ ਕਰ ਲੈਣੀ। ਐਵਰੈਸਟ ਕਸਟਮਰ ਵਰਕ ਤੋਂ ਅਮਰਜੀਤ ਸ਼ੰਕਰ ਭਾਜੀ, ਬੈਂਕਟ ਹਾਲ ਰੈਸਟੋਰੈਂਟ, ਫਾਰਮੇਸੀ ਵਗੈਰਾ, ਰੈਸਟੋਰੈਂਟ ਹਾਈ ਐਂਡ ਕੰਮ ਕਰਵਾਉਣਾ ਤਾਂ ਤੁਸੀਂ 416-824-4986। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਕੱਲ ਨੂੰ ਇਸ ਚੈਨਲ ਤੇ ਆਪਣੀ ਦੁਬਾਰਾ ਮੁਲਾਕਾਤ ਹੋਵੇਗੀ। ਸ਼ੋਅ ਤੋਂ ਬਾਅਦ ਦੇ ਵਿਚ ਤੁਹਾਡੇ ਕੋਲ ਸਾਡੇ ਨੰਬਰ ਆ, ਕਿਸੇ ਵੀ ਨੰਬਰਾਂ ਤੇ ਤੁਸੀਂ ਇੱਥੇ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਭਾਈ ਤੁਹਾਡੇ ਤੋਂ ਅਸੀਂ ਜਿਹੜੀ ਆ ਇਜਾਜ਼ਤ ਲੈਂਦੇ ਹਾਂ, ਔਰ ਖਾਸ ਤੌਰ ਤੇ ਗੱਲਾਂ ਤੇ ਬਹੁਤ ਕਰਨ ਵਾਲੀਆਂ ਜਿੱਥੇ ਦਸਾਂਝ ਸਾਹਿਬ ਮੈਂ ਗੱਲ ਕਰਾਂ, ਆਪਾਂ ਖਬਰਾਂ ਤੇ ਗੱਲਬਾਤ ਕਰੀ ਦੀ। ਦਸਾਂਝ ਸਾਹਿਬ ਤੁਹਾਡੀ ਕਲਮ ਬੜੀ ਵਧੀਆ, ਜਿਹੜਾ ਮੈਂ ਹੁਣ ਗਾਣਾ ਹੈ ਨਾ ਕੱਢਿਆ, ਜਿੰਨਾ ਕੁ ਸਮਾਂ ਮੈਂ ਕਿਹਾ ਪਲੇ ਕਰਕੇ ਜਾਣਾ ਆ ਸੁਖਦੇਵ ਸਾਹਿਲ ਦੀ ਆਵਾਜ਼ ਦੇ ਵਿਚ।
ਜੀ ਸੁਖਦੇਵ ਸਾਹਿਲ ਹੋਰਾਂ ਨੇ ਹੁਣੇ ਹੁਣੇ ਜਿੰਦੇ ਮੇਰੀ ਏ
ਜੀ,
ਹੁਣੇ ਹੁਣੇ ਰਿਲੀਜ਼ ਕੀਤਾ ਉਹਨਾਂ ਨੇ ਇਹ
ਜੀ,
ਤੇ ਇਹਦੇ ਚ ਤੁਸੀਂ ਦੇਖੋਗੇ ਸੁਣਨਗੇ ਸਾਡੇ ਸਰੋਤੇ ਵੀ, ਜਿਹੜੇ ਲੋਕਾਂ ਦੇ ਮੁੱਦੇ ਉਹੀ ਆ ਢੰਗ ਨਾਲ ਪੇਸ਼ ਹੋਏ ਨੇ
ਜੀ।
ਕਰੋ
ਜੀ ਸਰੋਤੇ, ਇੱਥੇ ਇਜਾਜ਼ਤ ਦਿਓ ਸਾਨੂੰ ਦੋਨਾਂ ਵੀਰਾਂ ਨੂੰ, ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਖੜਾ ਪੁੱਛੇ ਰੱਬ ਨੂੰ, ਉਹ ਜੱਜ ਖੇਤ ਚ ਖੜਾ ਪੁੱਛੇ ਰੱਬ ਨੂੰ, ਦਾਣੇ ਮੇਰੇ ਕੌਣ ਲੈ ਗਿਆ ਨੀ ਜਿੰਦੇ ਮੇਰੀ, ਦਾਣੇ ਮੇਰੇ
WTOR 770 AM, Youngstown, Toronto.
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100-600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ, ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ, 416-736-6820, 416-736-6820।
Petro Canada pesh karde Juron heavy duty diesel engine oils, hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu, $10W30 engine di karguzari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur QTL, बल्ले बल्ले अनूठा साख।
मेरी पूरे साल की सेविंग $400 हुई है,
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बाशर, 647-290-3773, 647-290-3773।
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड ताहिर मियां मियां सुपरमार्केट वाले अनबीटेबल डील्स रिटेल या फिर होलसेल ताले 349 चार पाउंड्स एक्स्ट्रा लॉन्ग बासमती चावल 100% गारंटी 899 10 पाउंड्स चौंसा मैंगो जूस आजमाई शर्त है ताजा सब्जियां आटा चावल दाल मसाला जात और ड्राई फ्रूट्स नोबल फ्रेश फूड दो लोकेशन 20 क्लिंगन ड्राइव इन ब्रैम्पटन इसके साथ आपको सेकंड लोकेशन मिलेगी एयरपोर्ट एंड सैंडलवुड इंटरसेक्शन पे नोबल फ्रेश फूड
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਮਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905 450 2828 905 450